ਜ਼ੈ ਕਾਮ ਕਾਮਨੀ ਮੰਗੈ ਰਿੱਧ ਮੰਗੈ ਹਾਥ ਪਸਾਰ। ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਤਾਕਾ ਅੰਤ ਨਾ ਪਾਵੈ ਜੀ। ਬ੍ਰਹਮਾ ਵਿਸ਼ਨ ਔਰ ਮਹੇਸ਼ ਇਸ ਜਗਤ ਦੇ ਵਿੱਚ ਇਹਨਾਂ ਤਿੰਨਾਂ ਦੀ ਲੀਲਾ ਨੂੰ ਅਸੀਂ ਸਪਸ਼ਟ ਰੂਪ ਵਿੱਚ ਦੇਖਦੇ ਹਾਂ ਔਰ ਇਹ ਤਿੰਨੋਂ ਹੀ ਜੋ ਨੇ ਤਿੰਨਾਂ ਗੁਣਾਂ ਦੇ ਜੋ ਸਵਾਮੀ ਹੈ ਉਹ ਹੈ ਮਾਇਆ, ਯਾਨੀ ਕਿ ਤਿੰਨੋਂ ਮਾਇਆ ਦੇ ਅਧੀਨ ਹਨ, ਰੋਗੀ ਹਨ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਜਿਵ ਤਿਸ ਪਾਵੈ ਤਿਵੈ ਚਲਾਵੈ ਜਿਵ ਹੋਵੇ ਫੁਰਮਾਨ, ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਏ ਵਿਡਾਨ। ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਦੇ ਵਿੱਚ ਇਹ ਜੋ ਸੱਤਵੀਂ ਪੌੜੀ ਹੈ ਇਸ ਦੇ ਵਿੱਚ ਇਸ ਭੇਦ ਨੂੰ ਪ੍ਰਗਟ ਕੀਤਾ ਹੈ। ਅਵਤਾਰ ਕੀ ਹੈ? ਉਹ ਈਸ਼ਵਰ ਔਰ ਪਰਮਾਤਮਾ ਜੋ ਆਵਾਜ਼ ਔਰ ਜੋਤ ਸਰੂਪ ਹੈ, ਇਹਨਾਂ ਅੱਖਾਂ ਔਰ ਕੰਨਾਂ ਦੇ ਨਾਲ, ਯਾਨੀ ਕਿ ਅਸੀਂ ਸਰੀਰ ਦੇ ਵਿੱਚ ਰਹਿ ਕਰਕੇ ਬਾਹਰੀ ਅੱਖਾਂ ਦੇ ਨਾਲ ਉਸ ਨੂੰ ਪਾਲ ਨਹੀਂ ਸਕਦੇ, ਜਾਣ ਨਹੀਂ ਸਕਦੇ, ਯਾਨੀ ਕਿ ਦ੍ਰਿਸ਼ਟੀ ਗੋਚਰ ਨਹੀਂ ਹੈ, ਗੁਪਤ ਰੂਪ ਦੇ ਵਿੱਚ ਹੈ। ਉਹ ਤਾਕਤ ਸਮਰੱਥਾ ਜੋ ਹੈ ਹਰ ਕਣ ਦੇ ਵਿੱਚ ਹਰ ਜਗ੍ਹਾ ਮੌਜੂਦ ਹੈ, ਪਰ ਸਾਨੂੰ ਮਹਿਸੂਸ ਨਹੀਂ ਹੁੰਦੀ, ਪਤਾ ਨਹੀਂ ਚੱਲਦਾ। ਔਰ ਜਿਸ ਵਕਤ ਇਹ ਤਾਕਤ ਜੋ ਕਿ ਅਦ੍ਰਿਸ਼ ਹੈ ਕਿਸੇ ਸੀਮਾ ਦੇ ਅੰਦਰ, ਵੈਸੇ ਤਾਂ ਉਹ ਅਨੰਤ ਗੁਣਾਂ ਦਾ ਸਵਾਮੀ ਅਸੀਮਿਤ ਹੈ, ਅਲਖ ਅਗਮ ਔਰ ਅਨਾਮੀ, ਜਾਂ ਕਿ ਅਸੀਂ ਉਹਨੂੰ ਜਾਣ ਨਹੀਂ ਸਕਦੇ, ਕਿੱਥੇ ਤੱਕ ਉਹਦੀ ਪਹੁੰਚ ਹੈ ਉੱਥੇ ਤੱਕ ਅਸੀਂ ਪਹੁੰਚ ਨਹੀਂ ਸਕਦੇ, ਪਰ ਅਗਰ ਅਸੀਂ ਉਸਨੂੰ ਜਾਣਨਾ ਚਾਹੁੰਦੇ ਹਾਂ, ਉਹਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤਾਂ ਜ਼ਰੂਰੀ ਗੱਲ ਹੈ ਕਿ ਉਸ ਨੂੰ ਇਨ ਸੀਮਾ ਦੇ ਅੰਦਰ ਆਉਣਾ ਪਏਗਾ। ਕਿਸ ਸੀਮਾ ਦੇ ਅੰਦਰ? ਜਿਹੜੀ ਕਿ ਮਨ ਔਰ ਬੁੱਧੀ ਦੀ ਸੀਮਾ ਹੈ। ਮਨ ਔਰ ਬੁੱਧੀ ਇੱਕ ਸੀਮਾ ਤੱਕ ਹੀ ਸੀਮਿਤ ਹੈ, ਉਸ ਤੋਂ ਅੱਗੇ ਇਹ ਜਾ ਨਹੀਂ ਸਕਦੀ। ਔਰ ਪਰਮਾਤਮਾ ਤਾਂ ਅਨੰਤ ਹੈ, ਅਤੇ ਫਿਰ ਅਸੀਂ ਉਹਨੂੰ ਕਿਸ ਤਰੀਕੇ ਦੇ ਨਾਲ ਮਿਲ ਸਕਦੇ ਹਾਂ, ਕਿਸ ਤਰ੍ਹਾਂ ਉਹਨੂੰ ਪ੍ਰਾਪਤ ਕਰ ਸਕਦੇ ਹਾਂ? ਉਹਦੇ ਲਈ ਜ਼ਰੂਰੀ ਹੈ ਕਿ ਉਸ ਨੂੰ ਆਪਣੀ ਇੱਕ ਸੀਮਾ ਰੱਖ ਕਰਕੇ ਉਹਦੇ ਵਿੱਚ ਪ੍ਰਗਟ ਹੋ ਕੇ ਆਉਣਾ ਪਏਗਾ। ਯਾਨੀ ਕਿ ਜੋ ਈਸ਼ਵਰੀ ਤਾਕਤ ਜੋ ਅਦ੍ਰਿਸ਼ ਰੂਪ ਦੇ ਵਿੱਚ ਹੈ, ਜਦੋਂ ਕਿਸੇ ਚੋਲੇ ਦੇ ਅੰਦਰ, ਯਾਨੀ ਕਿਸੇ ਸੀਮਾ ਦੇ ਅੰਦਰ ਪ੍ਰਗਟ ਹੋ ਕਰਕੇ ਇਸ ਜਗਤ ਦੇ ਵਿੱਚ ਦ੍ਰਿਸ਼ਟੀਗੋਚਰ ਹੁੰਦੀ ਹੈ, ਉਸ ਨੂੰ ਅਸੀਂ ਅਵਤਾਰ ਕਹਿੰਦੇ ਹਾਂ। ਸੋ ਇਸ ਜਗਤ ਦੇ ਵਿੱਚ ਜੋ ਉਸਦੀ ਸਮਰੱਥਾ ਹੈ, ਜਿਸ ਹਿਸਾਬ ਦੇ ਨਾਲ ਇਸ ਜਗਤ ਮਾਤ ਲੋਕ ਦੇ ਵਿੱਚ ਉਹ ਕੰਮ ਕਰ ਰਹੀ ਹੈ, ਉਹ ਕਾਲ ਪੁਰਸ਼ ਦੇ ਅਧੀਨ ਹੈ। ਬਹੁਤ ਸਾਰੀ ਸ੍ਰਿਸ਼ਟੀ ਤਾਂ ਇਸ ਮਜ਼ਮੂਨ ਨੂੰ ਜਾਣ ਹੀ ਨਹੀਂ ਸਕੀ ਕਿ ਸ੍ਰਿਸ਼ਟੀ ਦੇ ਵਿੱਚ ਈਸ਼ਵਰ ਕੌਣ ਹੈ। ਉਹਦੀ ਵਜ੍ਹਾ ਕੀ ਹੈ ਕਿ ਇਨ ਅੱਖਾਂ ਦੇ ਨਾਲ ਅਸੀਂ ਉਸ ਨੂੰ ਦੇਖ ਨਹੀਂ ਸਕਦੇ, ਯਾਨੀ ਕਿ ਜੋ ਚੀਜ਼ ਇਤਨੀ ਸੂਖਸ਼ਮ ਹੈ ਇਸ ਦੇ ਅਧੀਨ ਨਹੀਂ, ਅੱਖਾਂ ਦੇ ਸਾਨੂੰ ਨਜ਼ਰ ਨਹੀਂ ਆਉਂਦੀ, ਪਰ ਜਦੋਂ ਵੀ ਕੋਈ ਉਹਦੀ ਸਮਰੱਥਾ ਜਾਂ ਤਾਕਤ ਜਾਂ ਕੋਈ ਐਸਾ ਉਪਰਾਲਾ ਸਾਨੂੰ ਇਹਨਾਂ ਅੱਖਾਂ ਦੇ ਰਾਹੀਂ ਨਜ਼ਰ ਆ ਜਾਂਦਾ ਹੈ ਜਾਂ ਮਹਿਸੂਸ ਹੋ ਜਾਂਦੀ ਹੈ, ਤੇ ਅਸੀਂ ਮੱਥੇ ਟੇਕਣੇ ਸ਼ੁਰੂ ਕਰ ਦਿੰਦੇ ਹਾਂ, ਅਸੀਂ ਉਸ ਨੂੰ ਈਸ਼ਵਰ ਦੀ ਸੰਗਿਆ ਦੇ ਦਿੰਦੇ ਹਾਂ। ਤੋ ਇਸ ਦਾ ਇਹ ਭਾਵ ਨਹੀਂ ਹੈ ਕਿ ਸੱਚਮੁੱਚ ਦਾ ਈਸ਼ਵਰ ਉਹੀ ਹੈ ਜੋ ਇਸ ਜਗਤ ਦੇ ਵਿੱਚ ਕੋਈ ਕਰਾਮਾਤ ਜਾਂ ਕੋਈ ਅਵਤਾਰ ਲੈ ਕਰਕੇ ਪ੍ਰਗਟ ਹੁੰਦਾ ਹੈ। ਇਹ ਮਜ਼ਮੂਨ ਜਿਹੜਾ ਹੈ ਬੜਾ ਗਹਿਨ ਔਰ ਬਹੁਤ ਹੀ ਅੰਦਰ ਤੱਕ ਮਾਰ ਰੱਖਦਾ ਹੈ। ਕਿਉਂ? ਕਿਉਂਕਿ ਜੀਵਾਤਮਾ ਜੋ ਹੈ ਮਨ ਦੇ ਰਾਹੀਂ ਇਸ ਭਰਮ ਦੇ ਵਿੱਚ ਆ ਜਾਂਦੀ ਹੈ, ਔਰ ਜਿਸ ਵੇਲੇ ਭਰਮ ਵਿੱਚ ਆ ਜਾਂਦੀ ਹੈ ਤੇ ਇਸ ਦਾ ਭੁਗਤਾਨ ਉਸਨੂੰ ਅਨੰਤ ਕਾਲ ਤੱਕ ਵਾਰ ਵਾਰ ਜੰਮ ਕੇ ਔਰ ਮਰ ਕੇ ਦੇਣਾ ਪੈਂਦਾ ਹੈ। ਸੋ ਕਾਲ ਨੇ ਜਿੱਥੇ ਇਸ ਖੇਡ ਨੂੰ ਬੜੀ ਚਤੁਰਾਈ ਔਰ ਬੜੀ ਸਿਆਣਪ ਦੇ ਨਾਲ ਚਲਾ ਰੱਖਿਆ ਹੈ, ਉੱਥੇ ਦੂਸਰੇ ਪਾਸੇ ਦਿਆਲ ਦੇ ਵੀ ਅਵਤਾਰ ਇਸ ਲੋਕ ਦੇ ਵਿੱਚ ਆਉਂਦੇ ਹਨ ਔਰ ਉਹ ਉਹਨਾਂ ਨੂੰ ਅਸੀਂ ਸੰਤ ਜਾਂ ਸਤਿਗੁਰੂ ਕਹਿੰਦੇ ਹਾਂ। ਹੁਣ ਦੋਨੋਂ ਅਵਤਾਰਾਂ ਦੇ ਵਿੱਚ ਗੁਰੂ ਸਾਹਿਬਾਂ ਨੇ ਉਪਦੇਸ਼ ਕਰਨਾ ਹੈ ਕਿ ਦੋਨਾਂ ਦਾ ਭੇਦ ਕੀ ਹੈ। ਉਸ ਤੋਂ ਬਾਅਦ ਫੈਸਲਾ ਜਿਹੜਾ ਹੈ ਉਹ ਜੀਵਾਤਮਾ ਦਾ ਆਪਣਾ ਹੈ। ਬਾਣੀ ਦੇ ਵਿੱਚ ਬੜੇ ਸਪਸ਼ਟ ਰੂਪ ਦੇ ਵਿੱਚ ਦੋਨਾਂ ਭੇਦਾਂ ਨੂੰ ਬੜੇ ਅੱਛੇ ਤਰੀਕੇ ਨਾਲ ਪ੍ਰਗਟ ਕੀਤਾ ਹੈ। ਜੋ ਕਾਲ ਦੇ ਅਵਤਾਰ ਹਨ, ਕਾਲ ਦੀ ਕੀ ਵਜ੍ਹਾ ਹੈ ਕਿ ਉਹਨੂੰ ਅਵਤਾਰ ਭੇਜਣੇ ਪੈਂਦੇ ਨੇ? ਯਾਨੀ ਕਿ ਦੋਨੋਂ ਅਵਤਾਰਾਂ ਦੇ ਵਿੱਚ ਇੱਕ ਜੋ ਦਰਿਆ ਹੈ ਵਿੱਚ ਦੋ ਦਰਾਰ ਜਿਸ ਨੂੰ ਅਸੀਂ ਕਹਿੰਦੇ ਹਾਂ ਉਹ ਕੀ ਹੈ? ਇੱਕ ਅਵਤਾਰ ਕਹਿੰਦਾ ਹੈ ਕਿ ਆਵਾਗਮਨ ਪੱਕੀ ਕੀਤੀ ਜਾਏ, ਕਿਸੇ ਵੀ ਤਰੀਕੇ ਦੇ ਨਾਲ ਇਸ ਜੀਵਾਤਮਾ ਨੂੰ ਇੱਥੇ ਰੋਕਿਆ ਜਾਏ, ਔਰ ਦੂਸਰਾ ਅਵਤਾਰ ਜੋ ਹੈ ਉਸਨੇ ਇਸ ਦੀ ਪੱਕੇ ਕਰਨ ਦੀ ਕੋਈ ਗੱਲ ਨਹੀਂ ਕਰਨੀ, ਉਹਨੇ ਸੱਚ ਨੂੰ ਪ੍ਰਗਟ ਕਰਨਾ ਹੈ, ਕਿਉਂ ਉਸਨੂੰ ਇਸ ਦੀ ਲੋੜ ਨਹੀਂ। ਕਾਲ ਨੂੰ ਇਸ ਚੀਜ਼ ਦੀ ਜ਼ਰੂਰਤ ਹੈ ਕਿ ਜੀਵਾਤਮਾ ਜੋ ਹੈ ਆਵਾਗਮਨ ਦੇ ਵਿੱਚ ਰਹੇ, ਯਾਨੀ 84 ਦੇ ਵਿੱਚ ਹੀ ਰਹੇ, ਚਾਹੇ ਉਹ ਅੱਛੇ ਕਰਮ ਕਰੇ ਚਾਹੇ ਮਾੜੇ ਕਰੇ, ਯਾਨੀ ਕਿ 84 ਲੱਖ ਦੇ ਵਿੱਚ ਕੋਈ ਵੀ ਜਾਮਾ ਉਸਨੂੰ ਜੋ ਹੈ ਕਰਮਾਂ ਅਨੁਸਾਰ ਮਿਲੇ ਔਰ ਉਸਦੇ ਵਿੱਚ ਲੈ ਕਰਕੇ ਉਹ ਆਪਣਾ ਕੰਮ ਕਰੇ। ਉਸ ਨੂੰ ਕਾਲ ਨੂੰ ਇਸ ਦੀ ਜ਼ਰੂਰਤ ਹੈ, ਪਰ ਦਿਆਲ ਨੂੰ ਇਸ ਦੀ ਜ਼ਰੂਰਤ ਨਹੀਂ ਹੈ। ਦਿਆਲ ਦੇ ਬਾਣੇ ਅਸੀਂ ਅਗਰ ਜਾਂਦੇ ਹਾਂ ਤੇ ਉੱਥੇ ਇਸ ਜੀਵਾਤਮਾ ਨੂੰ ਜ਼ਰੂਰਤ ਹੈ ਕਿ ਦਿਆਲ ਦੇ ਹੁਕਮ ਦੇ ਵਿੱਚ ਚੱਲੇ, ਉਸ ਦੇ ਦੱਸੇ ਹੋਏ ਭੇਦ ਨੂੰ ਧਾਰਨ ਕਰੇ ਔਰ ਉਸ ਦੇ ਪਿੱਛੇ ਚੱਲ ਕਰਕੇ ਆਪਣੇ ਆਵਾਗਮਨ ਮੁਕਤ ਕਰ ਲੇ। ਯਾਨੀ ਕਿ ਦੁੱਖ ਕਿਸ ਨੂੰ ਹੈ? ਜੀਵਾਤਮਾ ਨੂੰ। ਸਤਿਗੁਰੂ ਨੂੰ ਦੁੱਖ ਨਹੀਂ ਹੈ, ਪਰਮਾਤਮਾ ਨੂੰ ਨਹੀਂ ਹੈ। ਅਗਰ ਉਹ ਸੁਖੀ ਹੋਣਾ ਚਾਹੁੰਦੀ ਹੈ ਤੇ ਉਸ ਦਾ ਫੈਸਲਾ ਜਿਹੜਾ ਇਸ ਵਕਤ ਮਨੁੱਖੇ ਜਨਮ ਵਿੱਚ ਜਿਹੜੀ ਅੰਮ੍ਰਿਤ ਵੇਲਾ ਹੈ, ਇਸ ਨੇ ਸ਼ੁਰੂ ਦੇ ਵਿੱਚ ਇਸ ਫੈਸਲੇ ਨੂੰ ਕਰ ਲਿਆ ਕਿ ਅਸੀਂ ਕਿਹੜੇ ਪਾਸੇ ਜਾਣਾ ਹੈ, ਆਵਾਗਮਨ ਦੇ ਵਿੱਚ ਰਹਿਣਾ ਹੈ ਜਾਂ ਆਵਾਗਮਨ ਤੋਂ ਪਰੇ ਜਾਣਾ ਹੈ, ਤੇ ਉਸ ਦਾ ਇਹ ਫੈਸਲਾ ਜਿਹੜਾ ਹੈ ਉਹ ਸਦਾ ਲਈ ਉਸ ਜੀਵਾਤਮਾ ਨੂੰ ਦੁਖੀ ਜਾਂ ਸੁਖੀ ਕਰ ਦਿੰਦਾ ਹੈ। ਸੋ ਜੋ ਕਾਲ ਦਾ ਮਜ਼ਬੂਨ ਹੈ ਉਹ ਇਹ ਜਿਤਾਉਣ ਲਈ ਹੁੰਦਾ ਹੈ। ਅਵਤਾਰ ਇਸੀ ਕਰਕੇ ਭੇਜੇ ਜਾਂਦੇ ਨੇ, ਕਰਾਮਾਤ ਇਸੀ ਕਰਕੇ ਦਿਖਾਈ ਜਾਂਦੀ ਹੈ ਕਿ ਤੁਸੀਂ ਵੀ ਉਸ ਈਸ਼ਵਰ ਦੀ ਪਾਲਣਾ ਕਰੋ ਜੋ ਕਿ ਇਹ ਸ਼ਕਤੀ ਜਾਂ ਕਿ ਜੋ ਅਵਤਾਰ ਦੇ ਰੂਪ ਵਿੱਚ ਆਇਆ ਹੈ, ਜੋ ਕਰਮ ਕਾਂਡ ਜਾਂ ਜੋ ਤਰੀਕਾ ਮੋਕਸ਼ ਜਾਂ ਮੁਕਤੀ ਦਾ ਉਸਨੇ ਦੱਸਿਆ ਹੈ ਉਸ ਨੂੰ ਅਪਣਾਓ। ਕਾਲ ਦੀ ਮੁਕਤੀ ਕੀ ਹੈ? ਇੱਕ ਕਲਪ ਦੀ, ਇੱਕ ਕਲਪ ਯਾਨੀ ਕਿ 998 ਚੋਕੜੀ ਯੁਗ, ਯਾਨੀ ਕਿ 998 ਯੁਗਾਂ ਤੱਕ ਦਾ ਉਹ ਮੁਕਤੀ ਦਿੰਦਾ ਹੈ, ਪਰ ਉਸਦੇ ਬਾਅਦ ਜੀਵਾਤਮਾ ਨੂੰ ਫਿਰ ਆਵਾਗਮਨ ਦੇ ਵਿੱਚ ਆਉਣਾ ਪੈਂਦਾ ਹੈ। ਯਾਨੀ ਕਿ ਸਦਾ ਦੀ ਮੁਕਤੀ ਉਸਦੀ ਨਹੀਂ ਹੈ, ਸਦਾ ਦੀ ਮੁਕਤੀ ਜਿਹੜੀ ਹੈ ਉਹ ਦੂਸਰੇ ਅਵਤਾਰ ਯਾਨੀ ਕਿ ਸਤਪੁਰਸ਼ ਦੇ ਜੋ ਸਤਿਗੁਰੂ ਆਉਂਦੇ ਨੇ ਉਹ ਹੀ ਦੇ ਸਕਦੇ ਨੇ। ਕਿਉਂ? ਕਿਉਂਕਿ ਉਹ ਇਸ ਐਸੀ ਜਗ੍ਹਾ ਤੋਂ ਆਉਂਦੇ ਨੇ ਜਿਹੜੀ ਨਿਸ਼ਚਲ ਔਰ ਅਵਿਨਾਸ਼ੀ ਹੈ, ਔਰ ਉਹ ਕਾਲ ਦੀ ਸੀਮਾ ਹੈ, ਉਹ ਸਾਰੀ ਜਿਹੜੀ ਇਹ ਵਿਲੇ ਹੋ ਜਾਣੀ ਹੈ। ਇੱਕ ਸੀਮਾ ਤੱਕ ਹੀ ਉਸਦਾ ਰਾਜ ਹੈ, ਉਸਦੇ ਬਾਅਦ ਉਹ ਸਭ ਕੁਝ ਖਤਮ ਹੋ ਜਾਣਾ। ਔਰ ਉਸਨੇ ਅੱਗੇ ਜੋ ਇਹ ਡਿਊਟੀ ਦਿੱਤੀ ਹੈ, ਇਹ ਤਿੰਨ ਈਸ਼ਵਰੀ ਤਾਕਤਾਂ ਨੇ, ਜਪਜੀ ਸਾਹਿਬ ਦੀ ਜਿਹੜੀ ਪੌੜੀ ਹੈ ਉਹਦੇ ਵਿੱਚ ਇਹੀ ਗੱਲ ਉਹਨਾਂ ਨੇ ਸਪਸ਼ਟ ਕੀਤੀ ਹੈ ਕਿ ਇਹ ਜੋ ਤਿੰਨ ਚੇਲੇ ਉਸ ਮਾਇਆ ਦੇ ਨਾਲ ਮਿਲ ਕਰਕੇ ਕਾਲ ਪੁਰਸ਼ ਨੇ ਰਚੇ ਨੇ, ਉਹਨਾਂ ਚੇਲਿਆਂ ਦਾ ਕੰਮ ਕੀ ਹੈ? ਇੱਕ ਹੈ ਭੰਡਾਰੀ, ਯਾਨੀ ਕਿ ਇੱਕ ਨੇ ਤੇ ਉਤਪਤੀ ਕਰਨੀ ਹੈ ਇਸ 84 ਲੱਖ ਜਾਮਿਆਂ ਦੀ, ਇੱਕ ਨੇ ਕੀ ਕਰਨਾ ਹੈ ਇਸ ਨੂੰ ਚਲਾਉਣਾ ਹੈ। ਇੱਕ ਸੰਸਾਰੀ ਹੈ, ਇੱਕ ਭੰਡਾਰੀ ਹੈ। ਭੰਡਾਰੀ ਦਾ ਭਾਵ ਹੈ ਕਿ ਜਿਸ ਨੇ 84 ਲੱਖ ਜਾਮਿਆਂ ਨੂੰ ਰਿਜ਼ਕ ਦੇਣੀ ਹੈ, ਯਾਨੀ ਕਿ ਇਹਦੀ ਪਿਰਤ ਪਾਲਣਾ ਕਰਨੀ ਹੈ, ਚਾਹੇ ਉਹ ਕਿਸੇ ਵੀ ਜਗ੍ਹਾ ਹੈ, ਪੱਥਰ ਦੇ ਅੰਦਰ ਵੀ ਅਗਰ ਕੋਈ ਜ਼ੂਨ ਮੌਜੂਦ ਹੈ ਜਿੱਥੇ ਹਵਾ ਵੀ ਬੜੀ ਮੁਸ਼ਕਲ ਨਾਲ ਪਹੁੰਚ ਸਕਦੀ ਜਾਂ ਨਹੀਂ ਵੀ ਹੈ, ਤੇ ਉੱਥੇ ਉਸਦੀ ਰਿਜ਼ਕ ਪ੍ਰਾਣੀ ਜੋ ਹੈ ਉਹ ਦੂਸਰੀ ਜੋ ਦੂਸਰਾ ਚੇਲਾ ਹੈ ਉਸਦਾ ਕੰਮ ਹੈ। ਤੀਸਰਾ ਜੋ ਹੈ ਉਸਨੇ 84 ਲੱਖ ਜਿਹੜੇ ਜਾਮੇ ਦਿੱਤੇ ਨੇ, ਰਚੇ ਗਏ ਨੇ, ਇਸ ਨੂੰ ਵਾਪਸ ਲੈਣਾ ਹੈ। ਯਾਨੀ ਕਿ ਕਾਲ ਨੇ ਇੱਕ ਹੱਦ ਨਿਸ਼ਚਿਤ ਕੀਤੀ ਹੈ, ਅਗਰ ਉਹ ਇੱਕ ਜੂਨ ਦਿੰਦਾ ਹੈ, ਇੱਕ ਚੋਲਾ ਦਿੰਦਾ ਹੈ ਤੇ ਇੱਕ ਨਿਸ਼ਚਿਤ ਸੀਮਾ ਤੱਕ ਦਿੰਦਾ ਹੈ, ਉਸ ਤੋਂ ਬਾਅਦ ਉਸ ਨੂੰ ਵਾਪਸ ਲੈ ਲੈਣਾ। ਤੋ ਯਾਨੀ ਕਿ ਤਿੰਨੋ ਤਾਕਤਾਂ ਜੋ ਨੇ, ਯਾਨੀ ਕਿ ਗੁਰੂ ਦੇ ਚੇਲੇ ਆਪਣੇ ਗੁਰੂ ਦੇ ਹੁਕਮ ਵਿੱਚ ਕੰਮ ਕਰ ਰਹੇ ਨੇ, ਔਰ ਗੁਰੂ ਕਿਸ ਦਾ ਹੁਕਮ ਮੰਨ ਰਿਹਾ? ਯਾਨੀ ਕਾਲ ਜੋ ਹੈ ਸਤਪੁਰਸ਼ ਤੋਂ ਤਾਕਤ ਲੈਂਦਾ, ਸਤਪੁਰਸ਼ ਦਾ ਹੁਕਮ ਮੰਨਦਾ ਹੈ, ਔਰ ਉਹ ਹੁਕਮ ਆਪਣੇ ਚੇਲਿਆਂ ਨੂੰ ਦਿੰਦਾ ਹੈ, ਔਰ ਉਹ ਚੇਲੇ ਆਪਣੇ ਪਿਤਾ ਦੇ ਹੁਕਮ ਉੱਪਰ ਇਸ ਸ੍ਰਿਸ਼ਟੀ ਨੂੰ ਚਲਾ ਰਹੇ ਹਨ। ਔਰ ਉਸ ਤੋਂ ਬਾਅਦ ਕੀ ਕਹਿੰਦੇ ਨੇ ਕਿ ਇਹ ਚੇਲੇ ਜੋ ਨੇ ਆਪਣੇ ਪਿਤਾ ਨੂੰ, ਆਪਣੇ ਗੁਰੂ ਨੂੰ ਅੱਜ ਤੱਕ ਦੇਖ ਨਹੀਂ ਸਕੇ, ਚਾਰ ਗੁਰੂ ਜੋ ਹੈ ਆਪਣੇ ਚੇਲਿਆਂ ਨੂੰ ਕੰਮ ਕਰਦਾ ਹੋਇਆ ਦੇਖ ਰਿਹਾ ਹੈ। ਯਾਨੀ ਕਿ ਸ੍ਰਿਸ਼ਟੀ ਦੀ ਇਹ ਵਿਡੰਬਨਾ ਹੈ ਕਿ ਮਨੁੱਖੇ ਚੋਲੇ ਦੇ ਵਿੱਚ ਆ ਕਰਕੇ ਜੋ ਕਿ ਸਭ ਤੋਂ ਉੱਤਮ ਔਰ ਕੀਮਤੀ ਹੈ, ਜੀਵਾਤਮਾ ਕਿਸ ਨੂੰ ਭਾਲ ਰਹੀ ਹੈ? ਇਹਨਾਂ ਦੇ ਮੁਖੀਆਂ ਨੂੰ ਭਾਲ ਰਹੀ ਹੈ, ਇਹਨਾਂ ਚੇਲਿਆਂ ਨੂੰ ਭਾਲ ਰਹੀ ਹੈ, ਔਰ ਚੇਲਿਆਂ ਦੀ ਹਸਤੀ ਕੀ ਹੈ ਕਿ ਉਹ ਆਪਣੇ ਗੁਰੂ ਨੂੰ ਨਹੀਂ ਦੇਖ ਸਕੇ? ਉਹਨਾਂ ਦਾ ਗੁਰੂ ਕੌਣ ਹੈ? ਕਾਲ ਹੈ। ਯਾਨੀ ਕਿ ਸ੍ਰਿਸ਼ਟੀ ਨੂੰ ਅੱਜ ਤੱਕ ਇਹ ਵੀ ਨਹੀਂ ਸਮਝ ਆਇਆ ਕਿ ਦਿਆਲ ਕੌਣ ਹੈ ਔਰ ਕਾਲ ਕੌਣ ਹੈ, ਮੁਕਤੀ ਕਿਸਨੇ ਦੇਣੀ ਹੈ ਔਰ ਆਵਾਗਮਨ ਵਿੱਚ ਕਿਸਨੇ ਰੱਖਣਾ ਹੈ। ਸੋ ਇਹ ਫੈਸਲਾ ਜੀਵਾਤਮਾ ਦਾ ਹੈ, ਔਰ ਜਦ ਤੱਕ ਜੀਵਾਤਮਾ ਇਹ ਠੀਕ ਫੈਸਲਾ ਨਹੀਂ ਕਰਦੀ, ਤਦ ਤੱਕ ਉਹ ਕਦੇ ਵੀ ਆਵਾਗਮਨ ਤੋਂ ਮੁਕਤ ਨਹੀਂ ਹੋ ਸਕਦੀ। ਔਰ ਇਹਨਾਂ ਤਿੰਨਾਂ ਚੇਲਿਆਂ ਦੀ ਕੀ ਹਸਤੀ ਹੈ, ਕੀ ਇਹਨਾਂ ਦੀ ਮਤਲਬ ਪਹੁੰਚ ਹੈਗੀ ਹੈ, ਉਹ ਸਤਿਗੁਰੂ ਆਪਣੀ ਬਾਣੀ ਦੇ ਵਿੱਚ ਬਿਲਕੁਲ ਸਪਸ਼ਟ ਕਰਦੇ ਨੇ ਕਿ ਇਹ ਜੋ ਤਿੰਨ ਗੁਣ ਹਨ, ਇਹ ਤਿੰਨ ਗੁਣਾਂ ਦੇ ਨਾਲ ਰਚੇ ਗਏ ਨੇ। ਤਿੰਨ ਗੁਣ ਕਿਹੜੇ ਨੇ? ਰਜੋ, ਸਤੋ ਤੇ ਤਮੋ। ਇਹਨਾਂ ਤਿੰਨਾਂ ਗੁਣਾਂ ਦੇ ਨਾਲ, ਤਿੰਨਾਂ ਗੁਣਾਂ ਨੂੰ ਮਾਇਆ ਕਹਿੰਦੇ ਨੇ। ਇਹਦੇ ਵਿੱਚ ਨਾਲ ਉਹਨਾਂ ਨੇ ਮਨ ਨੂੰ ਮਿਲਾ ਦਿੱਤਾ। ਮਨ ਦਾ ਕੰਮ ਕੀ ਹੈ? ਕਿ ਪਰਮਾਏ ਰੱਖਣਾ। ਹੁਣ ਪੁਰਾਣੇ ਯੁਗਾਂ ਦੇ ਵਿੱਚ ਅਸੀਂ ਦੇਖਦੇ ਹਾਂ ਭਗਵਾਨ ਸ਼੍ਰੀ ਰਾਮ ਜੀ ਆਏ, ਉਸ ਤੋਂ ਅਗਲੇ ਯੁਗ ਤੇ ਦੁਆਪਰ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਆਏ, ਉਹ ਯਾਨੀ ਕਿ ਜਿੱਥੇ 24 ਅਵਤਾਰ ਭਗਵਾਨ ਸ਼੍ਰੀ ਵਿਸ਼ਨੂੰ ਜੀ ਦੇ ਹੋਏ ਨੇ, ਉਹਨਾਂ ਦੇ ਵਿੱਚ 10 ਮੁੱਖ ਨੇ, ਔਰ 10 ਦੇ ਵਿੱਚੋਂ ਵੀ ਇਹ 2 ਮੁੱਖ ਹਨ, ਸ਼੍ਰੀ ਰਾਮ ਔਰ ਸ਼੍ਰੀ ਕ੍ਰਿਸ਼ਨ ਜੀ ਦੇ। ਔਰ ਇਹਨਾਂ ਨੇ ਸਭ ਤੋਂ ਵੱਧ ਸਮੇਂ ਤੱਕ ਇਸ ਸ੍ਰਿਸ਼ਟੀ ਦੇ ਵਿੱਚ ਰਹਿ ਕਰਕੇ ਆਪਣੀ ਲੀਲਾ ਦਿਖਾਈ। ਉਹ ਰਾਮ ਦੀ ਲੀਲਾ ਦੇ ਅਸੀਂ ਅੱਜ ਤੱਕ ਦੀਵਾਨੇ ਹਾਂ, ਕ੍ਰਿਸ਼ਨ ਦੀ ਲੀਲਾ ਨੂੰ ਕੋਈ ਭੁੱਲਿਆ ਨਹੀਂ ਹੈ, ਅੱਜ ਤੱਕ ਅਸੀਂ ਖੇਡਦੇ ਹਾਂ, ਜਦਕਿ ਯੁਗੀ ਹੋ ਗਏ ਨੇ। ਔਰ ਉਹਨਾਂ ਦਾ ਕੰਮ ਕੀ ਸੀ? ਇਹ ਲੀਲਾ ਦਿਖਾਉਣ ਦਾ, ਉਹਦਾ ਮਕਸਦ ਕੀ ਸੀ? ਇਹ ਅਵਤਾਰ ਲੈ ਕਰਕੇ ਆਏ ਕਾਲ ਪੁਰਸ਼ ਦੇ ਭਗਵਾਨ ਸ਼੍ਰੀ ਵਿਸ਼ਨੂੰ ਜੀ ਦੇ, ਉਹਨਾਂ ਦੇ ਹੁਕਮ ਦੇ ਵਿੱਚ ਆਏ, ਔਰ ਸਾਰੀ ਤਾਕਤ ਔਰ ਸਮਰੱਥਾ ਉਸ ਕਾਲ ਦੀ ਲੈ ਕਰਕੇ ਆਏ, ਔਰ ਇਹ ਆਏ ਹੀ ਚਮਤਕਾਰ ਨੂੰ ਦਿਖਾਉਣ ਵਾਸਤੇ ਸੀ। ਚਮਤਕਾਰ ਕੀ ਸੀ? ਇਸ ਜਗਤ ਨੂੰ ਅਸੀਂ ਦੇਖਦੇ ਹਾਂ, ਅਸੀਂ ਇੱਕ ਪਾਸੇ ਕਹਿੰਦੇ ਹਾਂ ਜਗਤ ਝੂਠਾ ਹੈ, ਪਰ ਅਸੀਂ ਇਹਨੂੰ ਸੱਚਾ ਕਰਕੇ ਭੋਗਦੇ ਹਾਂ? ਅਸੀਂ ਸਾਰੇ ਭੋਗ ਰਹੇ ਹਾਂ ਜਾਂ ਨਹੀਂ? ਵਿਚਾਰ ਕਰਕੇ ਦੇਖੋ, ਕਿਤਨੇ ਗਹਿਰੇ ਭਾਵ ਦੇ ਨਾਲ ਭੋਗ ਰਹੇ ਹਾਂ ਔਰ ਅਸੀਂ ਇਹਨੂੰ ਸੱਚਾ ਕਹਿ ਰਹੇ ਹਾਂ ਔਰ ਹੈ ਝੂਠਾ। ਇਹ ਇੱਕ ਚਮਤਕਾਰ ਹੈ, ਇਹ ਚਮਤਕਾਰ ਨਹੀਂ ਹੈ ਤੇ ਹੋਰ ਕੀ ਹੈ। ਜਿਸ ਵੇਲੇ ਅੱਖ ਬੰਦ ਹੋਏਗੀ ਸਾਨੂੰ ਇਹਦਾ ਭੇਦ ਪਤਾ ਚੱਲੇਗਾ, ਉਸ ਵੇਲੇ ਫਿਰ ਸਿਰਫ ਹੱਥ ਮਲਣੇ ਬਾਕੀ ਰਹਿ ਜਾਣਗੇ। ਸੋ ਇਸੀ ਨੂੰ ਅਸੀਂ ਚਮਤਕਾਰ ਜਾਂ ਅਵਤਾਰ ਕਹਿੰਦੇ ਹਾਂ ਔਰ ਇਹ ਸਮਰਥਾ ਲੈ ਕਰਕੇ ਜਿਸ ਵੇਲੇ ਉਸ ਕਾਲ ਦੇ ਅਵਤਾਰ ਆਉਂਦੇ ਨੇ ਤੇ ਉਹ ਸ੍ਰਿਸ਼ਟੀ ਦੇ ਵਿੱਚ ਐਸੇ ਕਰਮ ਕਾਂਡ, ਐਸੀ ਕਿਰਿਆ, ਐਸੇ ਤਰੀਕੇ ਪ੍ਰਚਲਿਤ ਗੁਰੂ ਔਰ ਸ਼ਿਸ਼ਯ ਦੀ ਪਰੰਪਰਾ ਦੇ ਅਧੀਨ ਹੀ ਕਰਦੇ ਨੇ ਕਰਮ ਔਰ ਉਪਾਸਨਾ ਦੇ ਜ਼ਰੀਏ। ਯਾਨੀ ਅਗਰ ਉਹ ਮੋਕਸ਼ ਵੀ ਦਿੰਦੇ ਨੇ ਤੇ ਇੱਕ ਸੀਮਾ ਤੱਕ ਦਿੰਦੇ ਨੇ, ਨਹੀਂ ਤੇ ਜੀਵਾਤਮਾ ਅਗਰ ਅੱਛਾ ਕਰਮ ਕਰੇਗੀ ਤਦ ਵੀ ਆਵਾਗਮਨ ਚ ਰਹੇਗੀ, ਭੈੜਾ ਕਰੇਗੀ ਤਦ ਵੀ ਆਵਾਗਮਨ ਚ ਰਹੇਗੀ। ਔਰ ਕਾਲ ਨੇ ਕਿਸ ਸੁੰਦਰ ਤਰੀਕੇ ਦੇ ਨਾਲ ਇਹ ਰਚਨਾ ਨੂੰ ਰਚਿਆ ਹੈ। ਸਭ ਤੋਂ ਪਹਿਲੇ ਉਸਨੇ ਰਾਕਸ਼ਾਂ ਦੀ ਉਤਪਤੀ ਕੀਤੀ, ਕੀਟ ਵਰਗੇ ਐਸੇ ਰਾਕਸ਼ ਉਸਨੇ ਉਤਪੰਨ ਕੀਤੇ ਜਿਹੜੇ ਐਸੇ ਮਹਾਬਲੀ ਸਨ ਉਹਨਾਂ ਨੂੰ ਕੋਈ ਜਿੱਤ ਨਹੀਂ ਸੀ ਸਕਦਾ, ਔਰ ਉਹਨਾਂ ਨੇ ਤਪ ਕਰਕੇ ਐਸੇ ਵਰ ਪ੍ਰਾਪਤ ਕਰ ਲਏ ਕਿ ਇੰਦਰ ਨੂੰ ਵੀ ਰਾਜ ਤੋਂ ਬੇਦਖਲ ਕਰਤਾ। ਹੁਣ ਇੱਕ ਪਾਸੇ ਤੇ ਉਸਨੇ ਇਤਨੀ ਪ੍ਰਬਲ ਤਾਕਤ ਦੇਤੀ ਰਾਕਸ਼ਾਂ ਨੂੰ ਔਰ ਉਹ ਦੂਸਰੇ ਪਾਸੇ ਦੇਵਤੇ ਕਮਜ਼ੋਰ ਹੋ ਗਏ। ਫਿਰ ਜਿਸ ਵੇਲੇ ਉਹਨਾਂ ਨੇ ਯੱਗ ਕੀਤੇ, ਤਪ ਕੀਤੇ, ਉਹਨਾਂ ਨੂੰ ਸਮਰਥਾ ਦੇਤੀ, ਫਿਰ ਇਹਨਾਂ ਨੇ ਆਪਸ ਵਿੱਚ ਭਿੜਨਾ ਸ਼ੁਰੂ ਕਰਤਾ। ਜਦੋਂ ਭਿੜਨ ਲੱਗੇ ਇੱਕ ਮਾਰਿਆ ਗਿਆ, ਇੱਕ ਨੇ ਰਾਜ ਕਰਤਾ। ਯਾਨੀ ਅਨੰਤ ਕਾਲ ਤੱਕ ਕਾਲ ਨੇ ਆਪਣੀ ਆਵਾਗਮਨ ਪੱਕੀ ਕਰ ਲਈ, ਉਹ ਕਾਲ ਨੂੰ ਯਾਨੀ ਕਿ ਉਸ ਵਿਸ਼ਨੂੰ ਨੂੰ ਅਵਤਾਰ ਨੂੰ ਪੂਜਣ ਲੱਗ ਪਏ। ਯਾਨੀ ਸਾਰੀ ਸਮਰਥਾ ਕਾਲ ਨੇ ਵਿਸ਼ਨੂੰ ਦੇ ਜ਼ਰੀਏ ਇਸ ਜਗਤ ਦੇ ਵਿੱਚ ਫੈਲਾ ਰੱਖੀ ਹੈ ਔਰ ਅਸੀਂ ਸਾਰੇ ਇਸੀ ਭਰਮ ਦੇ ਵਿੱਚ ਔਰ ਇਸੀ ਚਮਤਕਾਰ ਦੇ ਦੀਵਾਨੇ ਹਾਂ। ਔਰ ਦੂਸਰੇ ਪਾਸੇ ਸਤਿਗੁਰੂ ਜੋ ਸਮਰਥਾ ਲੈ ਕਰਕੇ ਆਉਂਦੇ ਨੇ ਉਹਨਾਂ ਨੂੰ ਹੁਕਮ ਨਹੀਂ ਹੈ ਦਿਖਾਉਣ ਦਾ ਇਹ ਸਮਰਥਾ ਨੂੰ, ਇਸ ਕਰਕੇ ਇਹ ਅੱਖ ਦੇਖ ਨਹੀਂ ਸਕਦੀ। ਅਸੀਂ ਉਹਨਾਂ ਨੂੰ ਸਰੀਰ ਸਮਝਦੇ ਹਾਂ ਪਰ ਅੰਤਰ ਦੇ ਵਿੱਚ ਜੋ ਸਮਰਥਾ ਹੈ ਜਿਹੜੇ ਅੰਤਰ ਜਾਂਦੇ ਨੇ ਉਹਨਾਂ ਨੂੰ ਇਸਦੇ ਭੇਦ ਨੂੰ ਪਤਾ ਚੱਲਦਾ ਹੈ। ਉਹ ਇੱਥੇ ਸਭ ਤੋਂ ਵੱਡੀ ਮੁਸ਼ਕਲ ਜਿਹੜੀ ਆਉਂਦੀ ਹੈ ਜੀਵਾਤਮਾ ਲਈ ਉਹ ਇਹ ਹੀ ਆਉਂਦੀ ਹੈ ਕਿ ਸਤਿਗੁਰੂ ਦੇ ਉੱਪਰ ਯਕੀਨ ਕਰਨਾ ਕਿ ਉਹ ਸਤਿਗੁਰੂ ਜੋ ਹਨ ਸਤਿਪੁਰਸ਼ ਦੇ ਅਵਤਾਰ ਹਨ, ਉਹਨਾਂ ਦੇ ਵਿੱਚ ਸਮਰਥਾ ਹੈ, ਉਹ ਤਾਕਤ ਹੈ, ਪਰ ਇਹ ਤਾਕਤ ਉਹ ਸਮਰਥਾ ਨਜ਼ਰ ਨਾ ਆਉਣ ਦੀ ਵਜ੍ਹਾ ਦੇ ਨਾਲ ਜੀਵਾਤਮਾ ਉਹਨਾਂ ਦੇ ਉੱਪਰ ਯਕੀਨ ਨਹੀਂ ਕਰਦੇ। ਔਰ ਅਗਰ ਪ੍ਰਕਟ ਰੂਪ ਦੇ ਮੌਖਿਕ ਰੂਪ ਦੇ ਵਿੱਚ ਅਗਰ ਅਸੀਂ ਕਹਿੰਦੇ ਵੀ ਹਾਂ ਕਿ ਅਸੀਂ ਸਤਿਗੁਰੂ ਵਾਲੇ ਹਾਂ ਜਾਂ ਸਤਿਗੁਰੂ ਦੀ ਟੇਕ ਲੈ ਚੁੱਕੇ ਹਾਂ ਜਾਂ ਲਈ ਹੋਈ ਹੈ, ਪਰ ਅੰਤਰ ਦੇ ਵਿੱਚ ਟਟੋਲ ਕਰਕੇ ਦੇਖੋ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਇਹਨਾਂ ਅਵਤਾਰਾਂ ਦਾ ਜੋ ਭਰਮ ਫੈਲਾਇਆ ਹੋਇਆ ਨਾ, ਉਹ ਤਾਕਤ ਸਾਨੂੰ ਅੱਜ ਵੀ ਲੁਭਾਇਮਾਨ ਕਰ ਰਹੀ ਹੈ, ਅੱਜ ਵੀ ਸਾਨੂੰ ਅਟਰੈਕਟ ਕਰਦੀ ਹੈ। ਅਸੀਂ ਖਿੱਚੇ ਨਾ ਖਿੱਚੇ ਉਸੇ ਪਾਸੇ ਜਾਂਦੇ ਹਾਂ, ਚਾਹ ਕਰਕੇ ਜਾਂ ਅਨਚਾਹੇ ਰੂਪ ਵਿੱਚ। ਹੁਣ ਕਈ ਲੜਨ ਨੂੰ ਤਿਆਰ ਹੋ ਜਾਣਗੇ ਵੀ ਇਹ ਝੂਠ ਹੈ। ਜਿਹੜਾ ਵਿਚਾਰ ਕਰਕੇ ਦੇਖੋ, ਜਿਸ ਵੇਲੇ ਦੀਵਾਲੀ ਦਾ ਮੌਸਮ ਆਉਂਦਾ ਹੈ ਉਸ ਵੇਲੇ ਇਸ ਜਗਤ ਵਿੱਚ ਸਾਰਿਆਂ ਨੂੰ ਬੁਖਾਰ ਚੜ ਜਾਂਦਾ ਹੈ। ਕੋਈ ਐਸਾ ਘਰ ਹੈ ਜਿਹਦੇ ਵਿੱਚ ਦੀਵਾ ਨਹੀਂ ਬਾਲਿਆ ਜਾਂਦਾ? ਫਿਰ ਇਹ ਕਿਸ ਦੀ ਲੀਲਾ ਹੈ? ਇਹ ਕਾਲ ਦੀ ਲੀਲਾ ਹੈ ਜਾਂ ਦਿਆਲ ਦੀ ਲੀਲਾ ਹੈ? ਅੰਦਰ ਤਾਂ ਸਾਡੇ ਅੰਧਕਾਰ ਹੈ, ਦਿਨ ਰਾਤ ਅਸੀਂ ਅੰਧੇਰੇ ਦੇ ਵਿੱਚ ਭਟਕ ਰਹੇ ਹਾਂ। ਉਹ ਇਤਨਾ ਗਹਿਨ ਅੰਧਕਾਰ ਹੈ ਕਿ ਅਸੀਂ ਇੱਕ ਸੂਈ ਨੂੰ ਵੀ ਨਹੀਂ ਭਾਲ ਸਕਦੇ, ਇੱਕ ਮੱਛਰ ਦੇ ਦਰਸ਼ਨ ਅੱਜ ਤੱਕ ਨਹੀਂ ਕੀਤੇ, ਔਰ ਫਿਰ ਵੀ ਅਸੀਂ ਉਸ ਦੀਵੇ ਨੂੰ ਬਾਲਦੇ ਹਾਂ ਜਿਹੜਾ ਬਾਹਰ ਰੋਸ਼ਨੀ ਕਰਦਾ ਹੈ। ਅੰਦਰ ਚਿਰਾਗ ਯਾਨੀ ਕਿ ਰੋਸ਼ਨੀ ਨਹੀਂ ਜਾ ਸਕਦੀ, ਅੰਦਰ ਦਾ ਅੰਧੇਰਾ ਦੂਰ ਨਹੀਂ ਕਰ ਸਕਦਾ। ਔਰ ਜਿਹੜਾ ਰੋਸ਼ਨ ਚਿਰਾਗ ਹੈ ਜਿਹੜਾ ਇਸ ਬੁਝੇ ਨੂੰ ਜਲਾਉਣ ਵਾਸਤੇ ਆਇਆ, ਉਹਦਾ ਸਾਨੂੰ ਯਕੀਨ ਨਹੀਂ। ਔਰ ਅਗਰ ਯਕੀਨ ਹੈ ਤੇ ਅੱਜ ਤੱਕ ਅਸੀਂ ਰੋਸ਼ਨ ਕਿਉਂ ਨਹੀਂ ਕਰ ਲਿਆ? ਕਿਆ ਉਹ ਬੁਝਿਆ ਹੋਇਆ ਹੈ? ਕਿਆ ਉਹਦੇ ਰੋਸ਼ਨੀ ਨਹੀਂ ਹੈ? ਉਹ ਤੇ ਹਰ ਪਲ ਹਰ ਕਰੀ ਭਖ ਰਿਹਾ ਹੈ, ਇਸ ਜਗਤ ਨੂੰ ਨਹੀਂ ਪੂਰੇ ਬ੍ਰਹਮੰਡ ਨੂੰ ਰੋਸ਼ਨ ਕਰਕੇ ਬੈਠਾ ਹੈ। ਔਰ ਅਗਰ ਸਾਡਾ ਯਕੀਨ ਹੈ ਉਸ ਅਵਤਾਰ ਦੇ ਉੱਪਰ ਤੇ ਅੱਜ ਤੱਕ ਸਾਨੂੰ ਇਹ ਅੰਦਰ ਦਾ ਅੰਧਕਾਰ ਦੂਰ ਕਰ ਲੈਣਾ ਚਾਹੀਦਾ ਸੀ। ਅਗਰ ਨਹੀਂ ਕੀਤਾ ਤੇ ਉਸਦਾ ਸਿਰਫ ਔਰ ਸਿਰਫ ਇੱਕੋ ਹੀ ਭਾਵ ਔਰ ਮਤਲਬ ਹੈ ਕਿ ਅਸੀਂ ਉਸ ਅਵਤਾਰ ਦੇ ਦੀਵਾਨੇ ਹਾਂ, ਉਸ ਈਸ਼ਵਰੀ ਚਮਤਕਾਰ ਦੇ ਦੀਵਾਨੇ ਹਾਂ ਜੋ ਕਿ ਇਨ ਅੱਖਾਂ ਦੇ ਰਾਹੀਂ ਪਿਛਲੇ ਯੁਗਾਂ ਦੇ ਵਿੱਚ ਉਸ ਕਾਲ ਪੁਰਸ਼ ਨੇ ਆਪਣੇ ਭੇਜੇ ਚੇਲੇ ਜਾਂ ਬੇਟਿਆਂ ਦੇ ਸਰੂਪ ਦੇ ਵਿੱਚ ਪ੍ਰਗਟ ਕਰਕੇ ਭੇਜਿਆ ਸੀ। ਉਹ ਪਿੱਛੇ ਕੀ ਹੋਇਆ ਸੀ ਕਿ ਮੂਰਤੀਆਂ ਨੇ ਦੁੱਧ ਪੀਣਾ ਸ਼ੁਰੂ ਕਰਤਾ ਜੀ, ਯਾਨੀ ਜੜ ਹੈ, ਉਹ ਜੜ ਜੋ ਹੈ ਜੜ ਨੂੰ ਸੇਵਨ ਕਰ ਰਹੀ ਹੈ। ਕੋਈ ਐਸਾ ਬੱਚਿਆ ਹੈ ਜਿਸਨੇ ਇਸਦਾ ਤਜੁਰਬਾ ਨਾ ਕੀਤਾ ਹੋਵੇ? ਯਾਨੀ ਕਿ ਅਸੀਂ ਇੱਥੇ ਤੱਕ ਤਿਆਰ ਹੋ ਗਏ ਕਿ ਇੱਕ ਈਸ਼ਵਰ ਦੀ ਤਾਕਤ ਨੂੰ ਪਰਖ ਕਰਕੇ ਦੇਖੀਏ ਜੀਵਾਤਮਾ ਦੀ ਹਾਲਤ ਕੀ ਹੈ, ਕਿਤਨੀ ਮਹਿਲ ਇਕੱਠੀ ਕੀਤੀ ਹੈ, ਪਰ ਉਹ ਈਸ਼ਵਰ ਨੂੰ ਪਰਖਣ ਤੋਂ ਬਾਜ ਨਹੀਂ ਆਈ। ਯਾਨੀ ਕਿ ਕੋਈ ਵਿਰਲਾ ਭਾਗਾ ਵਾਲਾ ਬੱਚਿਆ ਜਿਸ ਦੇ ਕੰਨ ਦੇ ਵਿੱਚ ਇਹ ਆਵਾਜ਼ ਤਾਂ ਆ ਗਈ ਕਿ ਮੂਰਤੀਆਂ ਦੁੱਧ ਪੀ ਰਹੀਆਂ ਨੇ, ਪਰ ਉਹਦੀ ਪਾਲਣਾ ਨਹੀਂ ਕੀਤੀ, ਯਾਨੀ ਕਿ ਉਹਨੂੰ ਪਰਖ ਨਹੀਂ ਕੀਤੀ। ਤਕਰੀਬਨ ਸਾਰੇ ਹੀ ਇਸ ਲਪੇਟ ਦੇ ਵਿੱਚ ਆ ਗਏ, ਆਪਣੇ ਸੂਖਮ ਔਰ ਮਾਨਸਿਕ ਰੂਪ ਦੇ ਵਿੱਚ ਉਹਨਾਂ ਨੇ ਕਰਮ ਬਣਾ ਲਏ ਔਰ ਆਵਾਗਮਨ ਪੱਕੀ ਕਰ ਲਏ, ਔਰ ਉਸਦੇ ਬਾਅਦ ਵੀ ਅਸੀਂ ਕਹਿੰਦੇ ਹਾਂ ਕਿ ਅਸੀਂ ਸਤਿਗੁਰ ਵਾਲੇ ਹਾਂ। ਇਹ ਵਿਚਾਰ ਕਰਨ ਦਾ ਮਜ਼ਬੂਨ ਹੈ, ਅਵਤਾਰ ਦਾ ਮਜ਼ਬੂਨ ਜਿਹੜਾ ਹੈ ਬੜਾ ਗਹਿਰਾ ਅਰਥ ਰੱਖਦਾ ਹੈ। ਦਿਆਲ ਔਰ ਕਾਲ ਦਾ ਭੇਦ ਕੋਈ ਵਿਰਲਾ ਸੰਤ ਹੀ ਜਾਣ ਸਕਿਆ ਹੈ, ਨਹੀਂ ਤੇ ਅੱਛੇ ਅੱਛੇ ਵੀ ਉਸ ਦੀ ਪਹੁੰਚ ਨੂੰ ਨਹੀਂ ਸਮਝ ਸਕੇ, ਸਾਰੇ ਕਾਲ ਦੇ ਅਧੀਨ ਹੀ ਰਹੇ ਨੇ। ਬਾਣੀ ਦੇ ਵਿੱਚ ਵੀ ਜੋ ਕਾਲ ਦੇ ਮਤਲਬ ਜਿਤਨੇ ਵੀ ਉਪਦੇਸ਼ ਆਏ ਨੇ, ਯਾਨੀ ਕਾਲ ਦੇ ਅੱਗੇ ਸਿਰਫ ਆਹ ਲਗਾਤਾ ਕਾਲ ਕਹਿਤਾ ਔਰ ਅਕਾਲ ਔਰ ਕਾਲ ਨੂੰ ਐਸਾ ਭੇਦ ਜ਼ਾਹਿਰ ਕਰ ਦਿੱਤਾ ਕਿ ਅਸੀਂ ਉਸਦਾ ਫਰਕ ਨਹੀਂ ਜਾਣ ਸਕੇ। अगर उसका फर्क कोई जान सकिया तो पूरन सतगुरु जान सके और उसी भेद नूं देण वास्ते वो इस लोक दे विच अवतार लै करके आंदे ने और उन्हां दी ताकत और समर्था जो है जड़ी जीवात्मा अंतर दे विच जांदी है उन्हां नूं उसका महसूस ही नहीं होंदा बकायदा हर पल हर घड़ी वो इस ताकत दे नाल चल करके उस मुकाम ते पहुंचदे ने जिथे पहुंच करके जीवात्मा सदा लई जो है मुक्त हो जाती है। हुण बाणी दे विच जो सतगुरां ने उपदेश दिता है कोट कोट 33 त्यावे ताका अंत ना पावे पार कोट कोट 33 इथे सचखंड तो जो उपदेश दिता जा रहा है ए जो बाणी दे विच कोट दा शब्द इस्तेमाल किया है सतगुरां दा हुक्म है कि इसका सुधार कर लो। ए कोट शब्द जो है कोट की जगह लख है ये पता नहीं किस तरीके दे नाल बाणी दे विच कदों तो मिलावट शुरू हो गई है यानी कि असी 33 करोड़ देवी देवत्या की जो संख्या गिनी है इनू कोई विज्ञानिक चाह करके भी 1 लाख की भी गिनती नहीं करा सकता और 1 लाख दे विच की कहना है 1 जून की अपनी जो समर्था है अरबा दे विच है हुण मनुखा चोला है मनुखी जून है मनुखे दे विच इतनी ताकत है कंप्यूटर ने दिमाग है सब कुछ है उसके बाद भी वह मनुखा की गिनती पूरी नहीं कर सकिया वह लगभग आंकड़ा दिंदा है भी इतने अरब मनुख हैगे ने इस धरती से लगभग यानी कि वह निश्चित जो है संख्या वह भी नहीं देख सकता। तो जो सचखंड तो उपदेश है वह यही है कि 33 लाख की गिनती है देवी देवत्या की हुण बाणी दे विच जो उपदेश है कि 33 लाख देवी देवता उसनू त्या रहे ने उसका ध्यान कर रहे ने उसनू प्राप्त करने लई जितने भी उपराले उन्होंने किए ने हजारा ही साल तप किए मनुखे जन्म विच आ करके पर उन्हों का हसर की होया उसका अंत नहीं पा सके उस एक का अंत वह एक कौन है वह अकाल है वह अकाल ने ही काल की रचना की है और काल ने ही अगो अवतार भेज करके इस सृष्टि का बंदोबस्त किया है और उन्होंने बंदोबस्त दे विच ये सारे कर्म कांड और तरीके ने कि यह जीवात्मा इस 84 दे विच रहे इस तो बाहर ना जाए। सो यह भेद जो है यह सिर्फ सतगुरु ही जो ने अवतार रूप लै करके आते ने और प्रगट करते ने और उस तो पार यानी अंत नहीं जा सके पार नहीं जा सके यानी कि आवागमन तो मुक्त नहीं हो सके हिरदे काम काम नहीं मांगे और उन्हों का असर की है कि अंतर दे विच उन्हों के हिरदे दे विच जब तीनों गुणा दे विच ये सारी सृष्टि है तो क्या सूक्ष्म लोग क्या कारण लोग क्या देवी देवते क्या कारण शरीर सारे जो ने ये 3 गुण और उदे नाल मन यानी मन दे अधीन ने और साध संगत जी ये याद रखना जिथे भी मन होएगा ना वो हमेशा जीवात्मा नू प्रवाह करके रखेगा ऐसे ऐसे सुंदर कर्म कराएगा कि उसनू बार बार जमना और बार बार मनना पेगा यानी कि मन और माया की सीमा दे अंदर ये भोगी जूना ने असी जिन्हां नू पूछदे हां वह भी साड्या दे विचों ही अच्छा तप करके उस जगह पहुंच गए ने पर होया कि इन्हां दी निंदिया नहीं करनी ये साडे कोलो बहुत उत्तम रहे ने क्यों उत्तम रहे ने इन्हां ने एक सीमा तक अपने सतगुरु का हुक्म मनिया यानी कि गुरु के उपदेशों उपर चले पर गुरु पूरन नहीं सी या इन्हां दा गुरु के उपर यकीन पूरा नहीं सी इस करके माया ने इन्हां नू ठग लिया। तो यह माया का भाव है कि हिरदे के अंदर उन्होंने काम का वासना है काम का भाव की है कि मन का एक विकार है मन दे एक विकार यानी काम तो निकल नहीं संगे कामनी मंग है यानी कि स्त्री की मंग करते ने हुण विचार करके देखो वह इंद्र इंद्र कौन सी यानी कि देवत्या का जो राजा है वह इंद्र है जितनी भी पुरिया दे यानी देवी देवता ने 33 लाख उन्हों का सिरोमणि सारी समर्था सारी ताकत जो है इंद्र दे कोल है और इंद्र का की हाल है कि अंतर दे विच काम और कामनी दोनों का कार्य किया गया है किस तरीके दे नाल इहदा इतिहास दे विच एक जगह जिक्र आंदा है कि गौतम ऋषि जो सी वह अहल्या दे उपर मोहित सी कि अहल्या दे नाल वह ब्याह करना चाहता सी और अहल्या जो सी तिना लोगों के भी सब तो सुंदर मनी गई सी ते सारे देवत्या ने यह धार लिया कि असी इस नू जित करके लियावांगे जो तो स्वयंवर होया उसले उहदे पिता ने सोचा भी ये मार काट बहुत ज्यादा हो जाएगी कि सारे ही लड़न नू तैयार ने कि असी विआह करना है ते ओ ब्रह्मा दे उपासक सा ब्रह्मा कोल गए ब्रह्मा नू विचोला बनाया ते ब्रह्मा ने की कीता भी ठीक है असी इहदा फैसला करांगे जिहड़ा त्रिलोकी का चक्कर लगा के सब तो पहले आ जाएगा ना उस दे नाल अहल्या दा विआह कर दिता जाएगा। उत्थे जो गौतम सी ओ भी ब्रह्मा नू पूछदे सन वह भी ब्रह्मा कोल पहुंचे उन्होंने अपने शिष्य ने अपने गुरु अगे अपनी इच्छा जाहिर की थी हुण गुरु भी पूरा और शिष्य भी पूरा विचार करके देख लो कित्थे तक पहुंच है दोनों की और उहदी शिष्य की फरमाइश यह है कि स्त्री की लोड़ है ते गुरु ने की कीता तथास्तु कहता चल ठीक है भाई ਜਿਸਲੇ ਵੀ ਇਹ ਦੌੜ ਲਗਾਉਣਗੇ ਨਾ ਤੇ ਲੋਕੀ ਦਾ ਚੱਕਰ ਲਗਾਉਣ ਵਾਸਤੇ, ਤੇਰੇ ਅੰਦਰ ਸਿੱਧੀ ਪ੍ਰਾਪਤ ਹੋ ਗਈ ਹੈ, ਉਹ ਤੂੰ ਹੀ ਇਹਨਾਂ ਨੂੰ ਨਜ਼ਰ ਆਏਗਾ, ਸਭ ਤੋਂ ਪਹਿਲੇ ਪਹੁੰਚਿਆ ਹੋਇਆ ਤੇਰੇ ਨਾਲ ਅਹਿਲਿਆ ਦਾ ਵਿਆਹ ਹੋ ਜਾਏਗਾ। ਔਰ ਉਹ ਹੀ ਭਾਣਾ ਵਰਤਿਆ, ਇੰਦਰ ਕਿੰਨਾ ਬਲੀ ਔਰ ਸਮਰੱਥਾ ਦਾ ਮਾਲਕ ਸੀ, ਉਸ ਦੇ ਬਾਵਜੂਦ ਜਦੋਂ ਚੱਕਰ ਲਗਾਇਆ ਗਿਆ ਤੇ ਜਿੱਥੇ ਵੀ ਪੜਾਵ ਤੇ ਪਹੁੰਚਦੇ ਸਨ ਉੱਥੇ ਗੌਤਮ ਜੀ ਪਹਿਲੇ ਹੀ ਨਜ਼ਰ ਆ ਜਾਂਦੇ ਸਨ। ਅਖੀਰ ਅਹਿਲਿਆ ਦਾ ਵਿਆਹ ਗੌਤਮ ਦੇ ਨਾਲ ਹੋ ਗਿਆ, ਪਰ ਇੰਦਰ ਨੂੰ ਇਹ ਚੀਜ਼ ਮਨਜ਼ੂਰ ਨਾ ਹੋਈ। ਉਸਨੇ ਆਪਣੇ ਅੰਦਰ ਜੋ ਅੱਗ ਭੱਕ ਰਹੀ ਸੀ ਕਾਮ ਦੀ, ਉਸ ਨੂੰ ਪੂਰਾ ਕਰਨ ਲਈ ਉਸਦੀ ਨੀਯਤ ਜਿਹੜੀ ਹਰ ਵਕਤ ਖੋਟੀ ਰਹਿੰਦੀ ਸੀ, ਅਖੀਰ ਉਸਨੇ ਚੰਦ ਔਰ ਮੁਰਗੇ ਨੂੰ ਜੋ ਹੈ ਆਪਣਾ ਰਾਜਦਾਰ ਬਣਾ ਕਰਕੇ ਉਹਨਾਂ ਨੂੰ ਵੀ ਭ੍ਰਤ ਭ੍ਰਸ਼ਟ ਕੀਤਾ, ਔਰ ਕਿਸੇ ਵੀ ਤਰੀਕੇ ਦੇ ਨਾਲ ਉਸਨੇ ਅਹਿਲਿਆ ਨੂੰ ਜੋ ਹੈ, ਇੱਥੇ ਸਤਿਗੁਰੂ ਜੀ ਨੇ ਇਹਨਾਂ ਕਥਾਵਾਂ ਨੂੰ ਪੂਰਾ ਦੇ ਨਹੀਂ ਪਾ ਰਹੇ, ਕਿਉਂ? ਕਿਉਂਕਿ ਇੱਥੇ ਸਮੇਂ ਦੀ ਦੌੜ ਹੈ, ਦੂਸਰਾ ਉਹਨਾਂ ਨੇ ਪੜਦਾ ਵੀ ਦੇਣਾ ਹੈ। ਸਿਰਫ ਅਸੀਂ ਇਸ ਮਜ਼ਮੂਨ ਨੂੰ ਇਸ ਤਰੀਕੇ ਦੇ ਨਾਲ ਜਾਣਨਾ ਹੈ ਕਿ ਇਹ ਦੇਵੀ ਦੇਵਤਾ ਜਿਨ੍ਹਾਂ ਨੂੰ ਅਸੀਂ ਪੂਜਦੇ ਹਾਂ ਇਹ ਮਨ ਔਰ ਮਾਇਆ ਦੇ ਅਧੀਨ ਨੇ, ਯਾਨੀ ਕਿ ਇੰਦਰ ਨੇ ਛਲ ਦੇ ਨਾਲ ਅਹਿਲਿਆ ਨੂੰ ਜੋ ਹੈ ਪ੍ਰਾਪਤ ਕੀਤਾ। ਜਦੋਂ ਉਹਨੇ ਪ੍ਰਾਪਤ ਕਰ ਲਿਆ ਤੇ ਗੌਤਮ ਵੀ ਸਿੱਧੀਆਂ ਦਾ ਮਾਲਕ ਸੀ, ਉਸ ਨੂੰ ਪਤਾ ਲੱਗ ਗਿਆ, ਉਸਨੇ ਉਹਨੂੰ ਸ਼ਰਾਪ ਦੇ ਤਾ, ਉਸਦੇ ਸਰੀਰ ਦੇ 1000 ਪੱਗ ਹੋ ਗਏ ਔਰ ਰਿਸਣ ਲੱਗ ਗਏ, ਔਰ ਸ਼ਰਮ ਦਾ ਮਾਰਾ ਕਈ 1000 ਸਾਲ ਜੋ ਹੈ ਇੰਦਰ ਲੋਕ ਵਿੱਚ ਨਹੀਂ ਗਿਆ, ਪਾਣੀ ਦੇ ਵਿੱਚ ਮੂੰਹ ਛੁਪਾਈ ਫਿਰਦਾ ਰਿਹਾ। ਔਰ ਦੂਸਰੇ ਪਾਸੇ ਅਹਿਲਿਆ ਨੂੰ ਉਸਨੇ ਕੀ ਕੀਤਾ, ਉਸਨੂੰ ਵੀ ਸ਼ਰਾਪ ਦਿੱਤਾ, ਉਹਨੂੰ ਕਿਹਾ ਵੀ ਤੂੰ ਪਰਾਏ ਔਰ ਆਪਣੇ ਮਰਦ ਵਿੱਚ ਫਰਕ ਨਹੀਂ ਜਾਣ ਸਕੀ, ਤੇਰਾ ਵੀ ਮਨ ਖੋਟਾ ਸੀ, ਤੂੰ ਵੀ ਮੋਹਿਤ ਸੀ ਉਸਦੇ ਉੱਪਰ, ਇਸ ਕਰਕੇ ਤੂੰ ਜਾ ਪੱਥਰ ਦੀ ਬਣ ਜਾ। ਔਰ ਉਹ ਵੀ ਕਈ ਯੁਗਾਂ ਤੱਕ ਪੱਥਰ ਦੀ ਬਣੀ ਰਹੀ। ਜਿਸਲੇ ਸ੍ਰੀ ਰਾਮਚੰਦਰ ਜੀ ਨੇ ਅਵਤਾਰ ਲਿਆ ਵਿਸ਼ਨੂੰ ਜੀ ਨੇ, ਉਸਲੇ ਉਸ ਪੱਥਰ ਦੀ ਬਣੀ ਹੋਈ ਸਿਲ ਅਹਿਲਿਆ ਦਾ ਆਪਣੇ ਚਰਨਾਂ ਦੇ ਨਾਲ ਉਧਾਰ ਕਰਕੇ ਉਸਨੂੰ ਸਵਰਗਾਂ ਦਾ ਵਾਸੀ ਬਣਾਇਆ। ਯਾਨੀ ਕਿ ਇਹ ਹਾਲਤ ਹੈ ਇਹਨਾਂ ਦੇਵੀ ਦੇਵਤਿਆਂ ਦੀ, ਯਾਨੀ ਕਿ ਉਹ ਮਨ ਔਰ ਮਾਇਆ ਦੇ ਅਧੀਨ ਨੇ। ਰਿਧ ਮੰਗੈ ਹੱਥ ਪਸਾਰ, ਯਾਨੀ ਕਿ ਰਿਧ ਯਾਨੀ ਗੌਤਮ ਰਿਸ਼ੀ ਨੇ ਕੀ ਮੰਗਿਆ, 1000 ਸਾਲ ਤਪ ਕਰਕੇ ਉਹਨੇ ਸਿੱਧੀ ਯਾਨੀ ਰਿਧ ਸਿੱਧ ਤਾਕਤ ਮੰਗੀ ਆਪਣੇ ਗੁਰੂ ਕੋਲੋਂ ਕਿ ਮੈਂ ਇਸ ਇਸਤਰੀ ਨੂੰ ਹਾਸਲ ਕਰ ਸਕਾਂ। ਤੋ ਇਹ ਹਸਰ ਹੈ 33 ਲੱਖ ਦੇਵੀ ਦੇਵਤਿਆਂ ਦਾ, ਜਿਨ੍ਹਾਂ ਨੂੰ ਅਸੀਂ ਦਿਨ ਰਾਤ ਪੂਜ ਰਹੇ ਹਾਂ, ਔਰ ਮਨ ਦੇ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਇੱਕ ਅਟਰੈਕਸ਼ਨ ਵੀ ਮੌਜੂਦ ਹੈ। ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹੋਮੈ ਕਾਰ ਕਮਾਈ, ਯਾਨੀ ਕਿ ਤਿੰਨੋ ਹੀ ਮਨ ਔਰ ਮਾਇਆ ਦੇ ਅਧੀਨ ਨੇ, ਔਰ ਇਹ ਮਨ ਦਾ ਇੱਕ ਵਿਕਾਰ ਹੈ ਹੰਕਾਰ ਹੋਮੈ। ਹੋਮਾ ਦੇ ਵਿੱਚ ਹੀ ਇਹ ਇਸ ਜਗਤ ਵਿੱਚ ਆਏ ਨੇ। ਵਿਚਾਰ ਕਰਕੇ ਦੇਖ ਲੋ, ਜਿਤਨੇ ਵੀ ਵਿਸ਼ਨੂੰ ਭਗਵਾਨ ਦੇ ਅਵਤਾਰ ਆਏ ਨੇ ਇਹ ਸਾਰੇ ਹੰਕਾਰ ਦੇ ਵਿੱਚ ਹੀ ਆਏ ਨੇ। ਹੰਕਾਰ ਦਾ ਕੀ ਭਾਵ ਹੈ, ਇਹਨਾਂ ਨੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ, ਜੋ ਕਿ ਹੁਕਮ ਲੈ ਕਰਕੇ ਆਪਣੇ ਪਿਤਾ ਕੋਲ ਇਹ ਆਏ ਸਨ, ਔਰ ਇਹ ਜੋ ਪ੍ਰਦਰਸ਼ਨ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਹੰਕਾਰ ਹੈ। ਦੂਸਰੇ ਪਾਸੇ ਸਤਿਗੁਰੂ ਨੇ ਉਹ ਕਦੇ ਵੀ ਇਸ ਦਾ ਪ੍ਰਦਰਸ਼ਨ ਨਹੀਂ ਕਰਦੇ, ਉਹ ਹਮੇਸ਼ਾ ਆਪਣੇ ਆਪ ਨੂੰ ਨਿਮਾਣੇ। ਕਹੋ ਨਾਨਕ ਹਮ ਨੀਚ ਕਰਮਾ ਸ਼ਰਣ ਪਏ ਕੀ ਰਾਖੋ ਸਰਨ, ਪੂਰਨ ਸਤਿਗੁਰੂ ਨੇ ਪਰ ਆਪਣੇ ਆਪ ਨੂੰ ਨੀਚਾ ਤੋਂ ਵੀ ਨੀਚ ਕਹਿ ਰਹੇ ਨੇ, ਇਸ ਤੋਂ ਨਿਮਾਣਾ ਹੋਰ ਕੌਣ ਹੋਏਗਾ। ਔਰ ਉਸੀ ਨਿਮਾਣੇ ਦੀ ਲਾਜ ਜੋ ਹੈ ਸਤਿਪੁਰਸ਼ ਰੱਖਦੇ ਨੇ। ਸਤਿਗੁਰੂ ਕਿਸ ਦੀ ਲਾਜ ਰੱਖਦੇ ਨੇ, ਜੋ ਨਿਮਾਣਾ ਹੋ ਕਰਕੇ ਟੇਕ ਲੈਂਦਾ। ਅਸੀਂ ਟੇਕ ਲਈਏ ਹੰਕਾਰ ਦੀ ਕਿ ਅਸੀਂ ਤੇ ਪਾਰ ਬ੍ਰਹਮ ਈਸ਼ਵਰ ਸਤਿਗੁਰੂ, ਕੋਈ ਸ਼ੱਕ ਨਹੀਂ ਸਤਿਗੁਰੂ ਜੋ ਈਸ਼ਵਰ ਹੈ ਪਾਰ ਬ੍ਰਹਮ ਹੈ, ਪਰ ਸਾਡੇ ਅੰਦਰ ਹੰਕਾਰ ਨੇ ਜਨਮ ਲੈ ਲਿਆ ਕਿ ਅਸੀਂ ਈਸ਼ਵਰ ਨੂੰ ਪ੍ਰਾਪਤ ਕਰ ਲਿਆ ਹੈ ਮੌਖਿਕ ਰੂਪ ਦੇ ਵਿੱਚ। ਕੋਈ ਸ਼ੱਕ ਨਹੀਂ ਅਸੀਂ ਪ੍ਰਾਪਤ ਕਰ ਲਿਆ ਹੈ, ਹੰਕਾਰ ਕਰਨਾ ਵੀ ਚਾਹੀਦਾ, ਪਰ ਕਿਸ ਪਾਸੇ ਕਿ ਦੂਸਰੇ ਅਵਤਾਰਾਂ ਦੇ ਅਧੀਨ ਯਾਨੀ ਉਸ ਦੇ ਅਗੇਂਸਟ। ਪਰ ਅਸੀਂ ਅਹੰਕਾਰ ਕਿੱਥੇ ਕਰ ਰਹੇ ਹਾਂ, ਆਪਣੀ ਆਤਮਾ ਨੂੰ ਇਸ ਤਰ੍ਹਾਂ ਫੈਲਾ ਦਿੱਤਾ ਕਿ ਅਸੀਂ ਉਸ ਦੇ ਉਪਦੇਸ਼ ਅਨੁਸਾਰ ਕਰਮ ਕਰਨੇ ਸ਼ੁਰੂ ਹੀ ਨਹੀਂ ਕੀਤੇ। ਪਾਲਨ ਕਦੋਂ ਕਰਾਂਗੇ ਤੇ ਪੂਰੇ ਕਦੋਂ ਹੋਣਗੇ, ਇਹ ਤਾਂ ਯੁੱਗ ਹੀ ਬਤਾਉਣਗੇ ਕਿ ਕਿਹੜੇ ਯੁੱਗ ਦੇ ਵਿੱਚ ਜਾ ਕਰਕੇ ਅਸੀਂ ਉਸ ਪਰਮ ਪਦ ਨੂੰ ਪ੍ਰਾਪਤ ਕਰਨਾ ਹੈ। ਯਾਨੀ ਕਿ ਹੰਕਾਰ ਨੇ ਸਾਨੂੰ ਐਸੇ ਗੋਤੇ ਲਵਾਏ ਕਿ ਅਸੀਂ ਪੂਰਨ ਸਤਿਗੁਰਾਂ ਦੀ ਟੇਕ ਲੈਣ ਦੇ ਬਾਵਜੂਦ ਵੀ ਅਸੀਂ ਰਹੇ ਮਨ ਔਰ ਮਾਇਆ ਦੇ ਅਧੀਨ, ਉਸ ਦੇ ਵਿਕਾਰ ਦੇ ਅੰਤਰ। ਸੋ ਇਹ ਤਿੰਨੋ ਜੋ ਨੇ ਇਹ ਹੋਮੈ ਦੇ ਅੰਦਰ ਆ ਕਰਕੇ ਆਪਣੀ ਕਾਰ ਕਮਾਈ ਦਾ ਭਾਵ ਹੈ ਕਿ ਜਗਤ ਦੇ ਵਿੱਚ ਆ ਕਰਕੇ ਇਹਨਾਂ ਨੇ ਆਪਣੀ ਮਰਿਆਦਾ ਨੂੰ ਪੱਕਾ ਕੀਤਾ। ਰਾਮਚੰਦਰ ਜੀ ਨੂੰ ਮਰਿਆਦਾ ਪੁਰਸ਼ੋਤਮ ਕਿਹਾ ਹੀ ਸੀ ਕਰਕੇ ਗਿਆ ਸੀ ਕਿ ਉਹਨਾਂ ਨੇ ਇਤਨੇ ਤਰੀਕੇ ਦੇ ਯੱਗ ਹਵਨ ਔਰ ਕਈ ਤਰੀਕੇ ਦੇ ਕਰਮ ਕਾਂਡ ਚਲਾਏ ਸਨ ਕਿ ਉਹਨਾਂ ਨੂੰ ਮਰਿਆਦਾ ਕਿਹਾ ਜਾਂਦਾ ਸੀ ਕਿ ਅਗਰ ਤੁਸੀਂ ਇਸ ਲੋਕ ਦੇ ਵਿੱਚ ਰਹਿਣਾ ਚਾਹੁੰਦੇ ਹੋ, ਮੋਕਸ਼ ਪ੍ਰਾਪਤ ਕਰਨਾ ਚਾਹੁੰਦੇ ਹੋ, ਤੇ ਤੁਹਾਨੂੰ ਵੀ ਇਸ ਮਰਿਆਦਾ ਦੇ ਅਧੀਨ ਆਉਣਾ ਪਏਗਾ। ਤੋ ਅੱਜ ਤੱਕ ਅਸੀਂ ਉਸ ਮਰਿਆਦਾ ਦਾ ਪਾਲਨ ਕਰਦੇ ਹਾਂ। ਕੌਣ ਹੈ ਜੋ ਅੱਜ ਤੱਕ ਕੋਈ ਹਵਨ ਨੂੰ ਪਸੰਦ ਨਹੀਂ ਕਰਦਾ? ਚੋਰੀ ਛੁਪੇ ਅੱਜ ਵੀ ਅਸੀਂ ਹਵਨ ਕਰਦੇ ਹਾਂ, ਗੁਰੂ ਘਰ ਦੇ ਵਿੱਚ ਵੀ ਇਹ ਰੀਤ ਅਸੀਂ ਅਜੇ ਤੱਕ ਭੁੱਲੇ ਨਹੀਂ ਆ, ਉਸ ਨੂੰ ਵੀ ਅਸੀਂ ਲਾਗੂ ਕਰ ਦਿੰਦੇ ਹਾਂ। ਤੋ ਇਸ ਦਾ ਭਾਵ ਕੀ ਹੈ ਕਿ ਮਨ ਔਰ ਮਾਇਆ, ਪਰਮਾ ਕੌਣ ਰਿਹਾ ਹੈ ਮਨ, ਮਨ ਕੌਣ ਹੈ ਕਾਲ ਦਾ ਇੱਕ ਅੰਸ਼, ਯਾਨੀ ਕਿ ਕਾਲ ਦੇ ਅਧੀਨ ਹੀ ਇਹ ਸ੍ਰਿਸ਼ਟੀ ਰਚੀ ਗਈ ਹੈ ਔਰ ਅਸੀਂ ਇਸ ਸ੍ਰਿਸ਼ਟੀ ਦਾ ਇੱਕ ਹਿੱਸਾ ਬਣੇ ਹੋਏ ਹਾਂ। ਜਦ ਤੱਕ ਅਸੀਂ ਇਸ ਹਿੱਸੇ ਚੋਂ ਨਿਕਲਣ ਦੀ ਕੋਈ ਕੋਸ਼ਿਸ਼ ਨਹੀਂ ਕਰਾਂਗੇ, ਕੋਈ ਉਪਰਾਲਾ ਨਹੀਂ ਕਰਾਂਗੇ। ਮੱਖੀ ਤੇ ਹਮੇਸ਼ਾ ਸ਼ਹਿਦ ਦੇ ਉੱਪਰ ਬੈਠਦੀ ਹੈ, ਉਸਨੂੰ ਇਹ ਪਤਾ ਨਹੀਂ ਕਿ ਸਵਾਦ ਦੇ ਨਾਲ ਵਿਖ ਦਾ ਕੰਮ ਕਰੇਗੀ ਕਿਸ ਤਰੀਕੇ ਦੇ ਨਾਲ, ਕਿ ਪੰਖਾ ਉੱਪਰ ਲੱਗ ਜਾਏਗਾ ਤੇ ਮੈਂ ਉੱਡ ਨਹੀਂ ਸਕਾਂਗੀ, ਇਹਦੇ ਵਿੱਚ ਹੀ ਮੇਰੀ ਜਾਨ ਨਿਕਲ ਜਾਏਗੀ। ਤੋ ਅਗਰ ਉੱਡਣਾ ਚਾਹੁੰਦੀ ਹੈ ਤੇ ਉਸਨੂੰ ਉਡਾਣਾ ਪੈਂਦਾ ਹੈ, ਯਾਨੀ ਕਿ ਅਗਰ ਅਸੀਂ ਇਸ ਜੀਵਾਤਮਾ ਨੂੰ ਉਧਾਰ ਕਰਨਾ ਚਾਹੁੰਦੇ ਹਾਂ ਤੇ ਇਸ ਨੂੰ ਉਡਾਣਾ ਪਏਗਾ, ਯਾਨੀ ਕਿ ਮਨ ਦੇ ਹੁਕਮ ਤੋਂ ਜ਼ਬਰਦਸਤੀ ਕੱਢਣਾ ਪਏਗਾ। ਮਤ ਕੋਈ ਜਾਣਨਾ ਕਿ ਸਤਿਗੁਰੂ ਆਪਣੇ ਆਪ ਇਸ ਨੂੰ ਕੱਢ ਦੇਣਗੇ। ਸਤਿਗੁਰਾਂ ਨੇ ਅਵਤਾਰ ਸਰੂਪ ਸਿਰਫ ਸੱਚ ਦਾ ਹੋਕਾ ਦੇਣਾ ਹੈ। ਜ਼ਰੂਰਤ ਕਿਸ ਨੂੰ ਹੈ? ਜੀਵਾਤਮਾ ਨੂੰ। ਪਾਲਣ ਕਿਸ ਨੇ ਕਰਨਾ ਹੈ? ਜੀਵਾਤਮਾ ਨੇ। ਸਤਿਗੁਰਾਂ ਨੇ ਆਪਣੀ ਡਿਊਟੀ ਦੇ ਦਿੱਤੀ, ਜੋ ਡਿਊਟੀ ਉਹਨਾਂ ਨੇ ਦੇਣੀ ਸੀ, ਹੱਕ ਦਾ ਹੋਕਾ ਦੇਣਾ ਸੀ, ਉਹ ਹੱਕ ਦਾ ਹੋਕਾ ਉਹਨਾਂ ਨੇ ਦੇ ਦਿੱਤਾ। ਹੁਣ ਉਹ ਫਿਰ ਉਹ ਨਜ਼ਰ ਮਾਰ ਕਰਕੇ ਦੇਖਦੇ ਨੇ ਕਿਸ ਤਰੀਕੇ ਦੇ ਨਾਲ, ਜਿਸ ਤਰ੍ਹਾਂ ਪਹਾੜ ਦੇ ਉੱਪਰ ਅਗਰ ਕੋਈ ਬੰਦਾ ਖੜਾ ਹੋਵੇ ਨਾ ਤੇ ਮੈਦਾਨ ਦੇ ਕਿਸੇ ਕੋਨੇ ਦੇ ਵਿੱਚ ਅੱਗ ਭਖ ਰਹੀ ਹੋਵੇ ਤੇ ਉਸਦੀ ਚਿੰਗਾਰੀ ਉਸਨੂੰ ਨਜ਼ਰ ਆ ਜਾਂਦੀ ਹੈ ਤੇ ਉਹ ਉਸ ਜਗ੍ਹਾ ਤੱਕ ਪਹੁੰਚ ਜਾਂਦਾ ਹੈ। ਠੀਕ ਉਸੇ ਤਰੀਕੇ ਦੇ ਨਾਲ ਸਤਿਗੁਰੂ ਜਿਸ ਮੁਕਾਮ ਤੇ ਆਉਂਦੇ ਨੇ ਨਾ, ਉਹ ਬਿਲਕੁਲ ਠੀਕ ਇੱਕ ਪਹਾੜ ਦੇ ਤਰੀਕੇ ਨਾਲ ਹੁੰਦਾ ਹੈ। ਅਸੀਂ ਇਸ ਮਜ਼ਮੂਨ ਨੂੰ ਉਦਾਹਰਣ ਦੇ ਤਰੀਕੇ ਸਮਝ ਸਕਦੇ ਹਾਂ। ਉਸ ਪਹਾੜ ਤੇ ਚੜ ਕੇ ਸਤਿਗੁਰੂ ਜਿਸਨੇ ਨਜ਼ਰ ਮਾਰਦੇ ਨੇ ਤੇ ਉਹ ਜੀਵਾਤਮਾ ਜਿਹੜੀਆਂ ਭਖ ਰਹੀਆਂ ਨੇ, ਯਾਨੀ ਕਿ ਦਿਨ ਰਾਤ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਉਪਰਾਲੇ ਕਰ ਰਹੀਆਂ ਨੇ, ਉਹ ਚਿੰਗਾਰੀ ਸਰੂਪ ਸਤਿਗੁਰਾਂ ਨੂੰ ਨਜ਼ਰ ਆ ਜਾਂਦੀਆਂ ਨੇ ਤੇ ਸਤਿਗੁਰੂ ਸਭ ਤੋਂ ਪਹਿਲੇ ਉਹਨਾਂ ਦੀ ਬਾਂਹ ਫੜਦੇ ਨੇ। ਅਸੀਂ ਆਪਣੀ ਬਾਂਹ ਬੇਸ਼ੱਕ ਸਤਿਗੁਰਾਂ ਦੇ ਹੱਥ ਵਿੱਚ ਦੇ ਆਏ ਆ, ਪਰ ਅਸੀਂ ਕਦੀ ਉਹਨਾਂ ਦੇ ਹੁਕਮ ਉੱਪਰ ਚੱਲੇ ਨੇ, ਇਸ ਕਰਕੇ ਪਹਿਲੇ ਕੌਣ ਜਾਏਗਾ? ਉਧਾਰ ਕਿਸ ਦਾ ਹੋਏਗਾ? ਜਿਹੜੀ ਜੀਵਾਤਮਾ ਭੱਖ ਰਹੀ ਹੈ, ਸਤਿਗੁਰੂ ਇਸ ਦੇ ਉੱਪਰ ਵਿਚਾਰ ਨਹੀਂ ਕਰਦੇ ਕਿ ਉਹ ਮੂਰਤੀ ਨੂੰ ਮੱਥਾ ਟੇਕ ਰਹੀ ਹੈ, ਪੋਥੀ ਨੂੰ ਟੇਕ ਰਹੀ ਹੈ, ਜਾਂ ਤੀਰਥਾਂ ਦੇ ਨਾਣ ਜਾ ਰਹੀ ਹੈ। ਵਿਚਾਰ ਕਰਕੇ ਦੇਖੋ, ਗੁਰੂ ਅਮਰਦਾਸ ਜੀ 18ਵੀਂ ਵੇਰੀ ਗਏ ਸਨ ਗੰਗਾ ਨਹਾਉਣ ਮੁਕਤੀ ਵਾਸਤੇ, ਪਰ ਮੁਕਤੀ ਕਿੱਥੋਂ ਮਿਲਣੀ ਸੀ? ਗੰਗਾ ਨਹਾ ਕੇ, ਯਮੁਨਾ ਨਹਾ ਕੇ ਤਾਂ ਮੁਕਤੀ ਮਿਲਣੀ ਨਹੀਂ ਸੀ। 18ਵੀਂ ਵੇਰੀ ਜੋ ਹੈ ਸਤਿਗੁਰਾਂ ਨੇ ਉਹਨਾਂ ਦੀ ਬਾਂਹ ਪਕੜ ਲਈ ਸੀ। ਉਹ ਫਿਰ ਐਸੀ ਪਕੜੀ ਸੀ ਕਿ ਪਰਮਪਤ ਤੇ ਬਿਠਾਤਾ ਸੀ, ਤੇ ਕਿਆ ਉਹ ਨਿਵਲੀ ਕਰਮ ਨਹੀਂ ਸੀ? ਸੋ ਇਹ ਮਜ਼ਬੂਨ ਵਿਚਾਰ ਕਰਨ ਵਾਲਾ ਹੈ। ਅਸੀਂ ਤਾਂ ਇਸੀ ਹੰਕਾਰ ਦੇ ਵਿੱਚ ਆ ਗਏ ਕਿ ਪ੍ਰਤਿਅਕਸ਼ ਰੂਪ ਵਿੱਚ ਇਹ ਕਰਮ ਛੱਡ ਦਿੱਤੇ, ਪਰ ਇਹ ਪ੍ਰਤਿਅਕਸ਼ ਰੂਪ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਇਹ ਸਾਰੇ ਕਰਮ ਕਾਂਡ ਕਰਦੇ ਹਾਂ। ਹੁਣ ਵਿਆਹ ਸ਼ਾਦੀਆਂ ਤੇ ਜਿਹੜੀ ਤੁਕ ਇਸਤੇਮਾਲ ਕੀਤੀ ਜਾਂਦੀ ਹੈ, ਹਮਕਰ ਸਾਜਨ ਆਏ ਪਿਆਰਿਓ, ਹੁਣ ਕੈਸੀ ਇਹ ਹਿਸਾਬ ਲਗਾਓ, ਹੂੜ ਮਤ ਹੈ, ਮਨ ਦਾ ਹੁਕਮ ਹੈ, ਕਿਤਨੀ ਉੱਚੀ ਔਰ ਸੁੱਚੀ ਬਾਣੀ ਹੈ, ਔਰ ਉਸਦੀ ਮਿੱਟੀ ਪਲੀਤ ਕਿਸ ਤਰੀਕੇ ਨਾਲ ਕੀਤੀ ਜਾ ਰਹੀ ਹੈ, ਢੋਲਕ ਵਜਾ ਕਰਕੇ ਗੱਲ ਦੇ ਵਿੱਚ, ਔਰ ਕਿਹਨਾਂ ਨੂੰ ਮੀਤ ਹੋ ਰਿਹਾ ਅਸੀਂ ਉਹ ਸਾਜਨ ਕਹਿ ਰਹੇ ਹਾਂ। ਵਿਚਾਰ ਕਰਕੇ ਦੇਖੋ, ਬਾਣੀ ਤੇ ਕਹਿੰਦੀ ਹੈ ਨੌ ਦੁਆਰੇ ਖਾਲੀ ਕਰ, ਦਸਵੇਂ ਦੁਆਰ ਤੇਰਾ ਸਾਜਨ ਬੈਠਾ ਹੈ, ਔਰ ਅਸੀਂ ਕਿਹਨਾਂ ਨੂੰ ਸਾਜਨ ਬਣਾ ਤਾ? ਢੋਲਕ ਗਲੇ ਚ ਪਾ ਕਰਕੇ ਇਹ ਅਸਰ ਕੀਤਾ ਅਸ ਉਸ ਸੱਚਖੰਡ ਦੀ ਸੱਚੀ ਬਾਣੀ ਦਾ, ਔਰ ਦਾਵਾ ਕਰਦੇ ਹਾਂ ਅਸੀਂ ਸਤਿਗੁਰ ਦਾ ਹੁਕਮ ਮੰਨਣ ਦਾ। ਸੋ ਇਹ ਵਿਚਾਰ ਕਰਨ ਦਾ ਮਜ਼ਬੂਨ ਹੈ। ਸੋ ਇਹ ਜੋ ਇਹ ਭਾਵ ਹੈ ਇਹਨਾਂ ਤੁਕਾਂ ਦਾ, ਕਿ ਦੇਵੀ ਦੇਵਤੇ ਜੋ ਨੇ ਉਹ ਵੀ ਹੰਕਾਰ ਦੇ ਵਿੱਚ ਆ ਕਰਕੇ ਇਹ ਵਰ ਦੇ ਦਿੱਤੇ, ਪਰ ਉਸ ਸੱਚ ਨੂੰ ਇੱਕ ਨੂੰ ਪ੍ਰਾਪਤ ਨਹੀਂ ਕਰ ਸਕੇ। ਅੱਗੇ ਸਤਿਗੁਰੂ ਉਪਦੇਸ਼ ਕਰਦੇ ਨੇ ਕਿ ਬਾਣੀ ਦੇ ਵਿੱਚ ਵੇਦ ਪੜੇ ਪੜ ਬ੍ਰਹਮਾ ਹਾਰੇ, ਇੱਕ ਤਿਲ ਨਾ ਹੀ ਕੀਮਤ ਪਾਈ। ਹੁਣ ਵੇਦਾਂ ਦੀ ਰਚਨਾ ਕਿੱਥੋਂ ਹੋਈ ਹੈ? ਅਸੀਂ ਇੱਕ ਭ੍ਰਮ ਦੇ ਵਿੱਚ ਹਾਂ ਕਿ ਬ੍ਰਹਮ ਨੇ ਜੋ ਹੈ ਇਸ ਦੀ ਉਤਪਤੀ ਕੀਤੀ ਹੈ। ਹੁਣ ਉਹ ਬ੍ਰਹਮ ਕੀ ਹੈ? ਸਤਿਗੁਰੂ ਉਪਦੇਸ਼ ਕਰਦੇ ਨੇ ਕਿ ਵਿਸ਼ਨੂੰ ਭਗਵਾਨ ਜੀ ਨੇ ਜਦੋਂ ਬ੍ਰਹਮਾ ਦੇ ਰੂਪ ਦੇ ਵਿੱਚ ਇਸ ਜਗਤ ਵਿੱਚ ਆਏ ਨੇ, ਯਾਨੀ ਕਿ ਬ੍ਰਹਮਾ ਦਾ ਅਵਤਾਰ ਨਹੀਂ ਹੈ, ਬ੍ਰਹਮ ਪੁਰਸ਼ ਕੋਈ ਹੋਰ ਚੀਜ਼ ਹੈ, ਯਾਨੀ ਅਣਗਿਣਤ ਬ੍ਰਹਮੰਡ ਹਨ, ਅਣਗਿਣਤ ਬ੍ਰਹਮੰਡਾਂ ਦਾ ਜੋ ਪੁਰਸ਼ ਇੰਚਾਰਜ ਹੈ ਉਹ ਬ੍ਰਹਮਾ ਹੈ, ਯਾਨੀ ਉਹ ਬ੍ਰਹਮ ਪੁਰਸ਼ ਜੋ ਹੈ ਉਹ ਇੱਕ ਅਲੱਗ ਚੀਜ਼ ਹੈ। ਔਰ ਇੱਥੇ ਜਿਸ ਬ੍ਰਹਮਾ ਦੀ ਗੱਲ ਹੈ ਉਹ ਵਿਸ਼ਨੂੰ ਦੇ ਅਵਤਾਰ ਨੇ, ਯਾਨੀ ਕਿ 24 ਅਵਤਾਰਾਂ 'ਚ ਇੱਕ ਅਵਤਾਰ ਜੋ ਹੈ ਬ੍ਰਹਮ ਰੂਪ ਦੇ ਵਿੱਚ ਵਿਸ਼ਨੂੰ ਜੀ ਦਾ ਹੋਇਆ ਹੈ, ਔਰ ਉਸ ਲੋਕ ਦੇ ਵਿੱਚ ਬ੍ਰਹਮ ਲੋਕ ਦੇ ਵਿੱਚ ਜਿਸ ਦਾ ਇੰਚਾਰਜ ਬ੍ਰਹਮ ਪੁਰਸ਼ ਹੈ ਉਹਦੇ ਵਿੱਚ ਜੋ ਵੇਦ ਬਾਣੀ ਚੱਲ ਰਹੀ ਹੈ, ਯਾਨੀ ਉਸ ਪਰਮਾਤਮਾ ਦੀ ਆਵਾਜ਼ ਉਸ ਮੰਡਲ ਦੇ ਵਿੱਚ ਜੋ ਗੁੰਜਾਇਮਾਨ ਹੈ, ਜੋ ਪ੍ਰਕਾਸ਼ ਉੱਥੇ ਮੌਜੂਦ ਹੈ, ਉਸ ਪ੍ਰਕਾਸ਼ ਔਰ ਉਸ ਆਵਾਜ਼ ਦੀ ਤਾਕਤ ਨੂੰ ਲੈ ਕਰਕੇ ਵਿਸ਼ਨੂੰ ਜੀ ਨੇ ਇਸ ਲੋਕ ਦੇ ਵਿੱਚ ਵੇਦਾਂ ਦੀ ਰਚਨਾ ਕੀਤੀ, ਇਸ ਕਰਕੇ ਉਸ ਨੂੰ ਅਸੀਂ ਵੇਦ ਬਾਣੀ ਕਹਿੰਦੇ ਹਾਂ। ਹੁਣ ਵੇਦ ਬਾਣੀ ਦੀ ਰਚਨਾ ਕੀਤੀ ਔਰ ਉਸ ਰਚਨਾ ਨੂੰ ਰਚਨ ਦੇ ਬਾਅਦ ਇਹ ਜੋ ਬ੍ਰਹਮਾ ਪੁਰਸ਼ ਹੈ ਇਸ ਨੇ ਇਸ ਬਾਣੀ ਦਾ ਅਧਿਐਨ ਕੀਤਾ, ਔਰ ਉਸ ਦਾ ਅਧਿਐਨ ਕਰਕੇ ਇਸ ਜਗਤ ਦੇ ਵਿੱਚ ਇਸ ਜੀਵਾਤਮਾ ਦੇ ਉਧਾਰ ਯਾਨੀ ਮੋਕਸ਼ ਨੂੰ ਪ੍ਰਾਪਤ ਕਰਨ ਵਾਸਤੇ ਕਰਮ ਕਾਂਡ ਔਰ ਤਰੀਕਿਆਂ ਦਾ ਪ੍ਰਚਲਨ ਕੀਤਾ। ਯਾਨੀ ਕਿ ਬ੍ਰਹਮਾ ਪੜੇ ਪੜ ਪੜ ਹਾਰੇ, ਯਾਨੀ ਪੜ ਪੜ ਕੇ ਇਹਦੀ ਪ੍ਰਪਾਲਨਾ ਕਰ ਕਰਕੇ, ਪੜਾ ਪੜਾ ਕਰਕੇ, ਇਹ ਰੀਤ ਚਲਾ ਚਲਾ ਕਰਕੇ ਹਾਰ ਗਿਆ, ਇੱਕ ਤਿਲ ਨਹੀਂ ਕੀਮਤ ਪਾਈ। ਹੁਣ ਤਿਲ ਨਹੀਂ ਕੀਮਤ ਪਾਉਣ ਦਾ ਭਾਵ ਹੈ ਕਿ ਇੱਥੇ ਪੈਸੇ ਦੇ ਨਾਲ ਕਿਸੇ ਚੀਜ਼ ਨੂੰ ਤੋਲਿਆ ਜਾਂ ਮੁੱਲ ਨਹੀਂ ਪਾਇਆ ਜਾ ਰਿਹਾ, ਇਹਦਾ ਭਾਵ ਇਹ ਹੈ ਕਿ ਉਹ ਆਪਣੇ ਆਪ ਨੂੰ ਉਸ ਪਰਮਾਤਮਾ ਦੀ ਆਵਾਜ਼ ਜੋ ਕਿ ਜੋਤ ਸਰੂਪ ਹੈ ਉਸ ਦੇ ਨਾਲ ਜੋੜ ਨਹੀਂ ਸਕੇ ਔਰ ਉਸ ਸੱਚ ਨੂੰ ਨਹੀਂ ਪ੍ਰਾਪਤ ਕਰ ਸਕੇ ਰੇ ਆਵਾਗਮਨ ਦੇ ਵਿੱਚ। ਯਾਨੀ ਕਿ ਇਹ ਵਿਚਾਰ ਕਰਨ ਦਾ ਮਜ਼ਬੂਨ ਹੈ ਕਿ ਵੇਦ ਪੜਨ ਦੇ ਬਾਅਦ, ਪੋਥੀਆਂ ਪੜਨ ਦੇ ਬਾਅਦ, ਹੋਰ ਜਿੰਨੀਆਂ ਵੀ ਬਾਣੀਆਂ ਨੇ ਉਹਨਾਂ ਨੂੰ ਪੜ੍ਹ ਕੇ ਸ਼ਾਸਤਰ ਜਾਂ ਸਮਿਤੀਆਂ ਨੂੰ ਅਸੀਂ ਕਦੇ ਵੀ ਉਸ ਇੱਕ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ। ਅਗਰ ਅਸੀਂ ਸੱਚ ਨੂੰ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਉਸ ਲਈ ਸਾਨੂੰ ਉਹ ਸੱਚ ਜੋ ਸਤਿਗੁਰੂ ਦੇ ਰੂਪ ਦੇ ਵਿੱਚ ਮੌਜੂਦ ਹੈ ਉਹਦੇ ਉਪਦੇਸ਼ਾਂ ਤੇ ਪਾਲਣ ਕਰਨਾ ਪਏਗਾ। ਸਾਧਕ ਸਿੱਧ, ਸਾਧਕ ਕਿਸ ਨੂੰ ਕਹਿੰਦੇ ਨੇ ਔਰ ਸਿੱਧ ਕੌਣ ਹੈ? ਸਿੱਧ ਔਰ ਸਾਧਕ ਯੋਗੀਆਂ ਦੀ ਤਰਫ ਇਸ਼ਾਰਾ ਹੈ। ਪੁਰਾਣੇ ਯੁਗਾਂ ਦੇ ਵਿੱਚ ਜੋ ਸਿੱਧ ਔਰ ਯੋਧੀ ਜੇ ਸਨ ਉਹਨਾਂ ਦਾ ਕੀ ਸੀ? ਬ੍ਰਹਮਾ ਸ਼ਾਸਤਰਾਂ ਦੇ ਵਿੱਚ ਇਸ ਚੀਜ਼ ਨੂੰ, ਮੋਕਸ਼ ਨੂੰ ਪ੍ਰਾਪਤ ਕਰਨ ਦਾ ਇੱਕ ਜੋ ਤਰੀਕਾ ਸੀ ਉਸਦਾ ਆਧਾਰ ਯੋਗ ਦਿੱਤਾ ਗਿਆ ਹੈ। ਔਰ ਯੋਗ ਦੇ ਵਿੱਚ ਅਸ਼ਟਾਂਗ ਯੋਗ ਯਾਨੀ ਕਿ 8 ਅੰਗ ਨੇ, ਉਹ 8 ਅੰਗਾਂ ਦੇ ਵਿੱਚ ਪੂਰਾ ਹੋਣ ਦੇ ਬਾਅਦ ਹੀ ਜੋ ਹੈ ਇਹ ਸੁਰਤ ਸਿਮਟਦੀ ਸੀ ਔਰ ਉੱਥੇ ਤੱਕ ਪਹੁੰਚਦੀ ਸੀ ਜਿਸ ਨੂੰ ਅਸੀਂ ਆਗਿਆ ਚੱਕਰ ਕਹਿੰਦੇ ਹਾਂ। ਔਰ ਆਗਿਆ ਚੱਕਰ ਜੋ ਛਟਾ ਚੱਕਰ ਹੈ ਉੱਥੇ ਵੀ ਕੋਈ ਵਿਰਲਾ ਭਾਗਾ ਵਾਲਾ ਰਿਸ਼ੀ ਮੁਨੀ ਹੀ ਪਹੁੰਚ ਸਕਦਾ ਸੀ ਹਜ਼ਾਰਾਂ ਸਾਲ ਤਪ ਕਰਨ ਦੇ ਬਾਅਦ। ਤਪ ਕੈਸਾ? ਯਾਨੀ ਕਿ ਹੱਠ ਯੋਗ, ਤੋ ਕੋਈ ਵਿਰਲਾ ਪਹੁੰਚ ਸਕਦਾ ਸੀ। ਤੇ ਅਸੀਂ ਕਿਸ ਤਰੀਕੇ ਦੇ ਨਾਲ ਇਸ ਯੁੱਗ ਦੇ ਵਿੱਚ ਜਿਹਦੇ ਕਿ ਉਮਰ ਹੀ ਬਹੁਤ ਘੱਟ ਹੈ ਉਸ ਅਵਸਥਾ ਨੂੰ ਪ੍ਰਾਪਤ ਕਰ ਸਕਦੇ ਹਾਂ? ਇਸ ਕਰਕੇ ਸਤਿਗੁਰਾਂ ਨੇ ਜੋ ਹੈ ਪੁਰਾਣੇ ਜੋ ਕਰਮ ਔਰ ਉਪਾਸਨਾ ਦੇ ਤਰੀਕੇ ਸੀ ਉਹਨਾਂ ਨੂੰ ਇੱਧਰ ਦੀ ਉਮਰ ਦੇ ਹਿਸਾਬ ਦੇ ਨਾਲ ਚੱਲ ਰਹੇ ਸਮੇਂ ਦੇ ਅਨੁਸਾਰ ਦੇ ਕਿ ਕਾਲ ਦਾ ਪਹਿਰਾ ਬਹੁਤ ਸਖਤ ਹੈ, ਮਨ ਇਤਨਾ ਚੰਚਲ ਹੈ ਕਿ ਇਸ ਨੂੰ ਕਾਬੂ ਕਰਨਾ ਨਿਸ਼ਚਲ ਕਰਨਾ ਬਹੁਤ ਮੁਸ਼ਕਲ ਹੈ। ਇਸ ਕਰਕੇ ਉਹਨਾਂ ਨੇ ਸਹਿਜ ਯੋਗ ਜੋ ਹੈ ਇਸ ਦੀ ਯੁਕਤੀ ਜੋ ਹੈ ਇਸ ਲੋਕ ਦੇ ਵਿੱਚ ਪ੍ਰਚਲਿਤ ਕੀਤੀ। ਹੁਣ ਸਹਿਜ ਯੋਗ ਕੀ ਹੈ ਕਿ ਅਸੀਂ ਜਿੱਥੇ ਸੰਸਾਰ ਨੂੰ ਭੁੱਲਣਾ ਉਹਨਾਂ ਨੇ ਇੱਕੋ ਹੀ ਗੱਲ ਕਹੀ ਹੈ ਕਿ ਸੰਸਾਰ ਝੂਠਾ ਹੈ ਇਹਨੂੰ ਭੁੱਲ ਜਾਓ। ਹੁਣ ਸਤਿਗੁਰ ਦੇ ਉੱਪਰ ਯਕੀਨ ਕਰ ਲਓ, ਅਗਰ ਭੁੱਲ ਜਾਓਗੇ ਯਕੀਨ ਕਰੋਗੇ ਤਾਂ ਹੀ ਜੋ ਹੈ ਇਹ ਸੁਰਤ ਨੂੰ ਸਤਿਗੁਰੂ ਸਮੇਟਦੇ ਨੇ। ਇਹ ਆਪਣੇ ਆਪ ਨਾ ਸਿਮਟੀ ਹੈ ਨਾ ਕਦੀ ਸਿਮਟੇਗੀ, ਇਹ ਜਦੋਂ ਵੀ ਸਿਮਟੇਗੀ ਹੁਕਮ ਦੇ ਵਿੱਚ ਸਿਮਟੇਗੀ। ਤੇ ਮਜਬੂਨ ਕੀ ਹੈ ਕਿ ਗੁਰੂ ਦਾ ਉਪਦੇਸ਼, ਯਾਨੀ ਕਿ ਇੱਕੋ ਹੀ ਗੱਲ ਦੇ ਵਿੱਚ ਉਹਨਾਂ ਨੇ ਸਾਰੇ ਯੋਗ ਜੋ ਹੈ ਖਤਮ ਕਰ ਦਿੱਤੇ। ਆਸਨ ਕਿਹੜਾ ਲਗਾਉਣਾ ਸਤਿਗੁਰੂ ਪਿੱਛੇ ਸਪਸ਼ਟ ਕਰ ਚੁੱਕੇ ਨੇ ਕਿ ਆਪਣੇ ਸਰੀਰ ਨੂੰ ਭੁੱਲਣਾ ਹੈ, ਕਹਾਣੀ ਖਤਮ। ਤੁਹਾਨੂੰ ਜਿਹੜਾ ਚੰਗਾ ਲੱਗਦਾ ਉਹ ਲਗਾਓ, ਸੁਰਤ ਸਮੇਟਣੀ ਹੈ ਸਤਿਗੁਰੂ ਨੇ। ਖਿਆਲ ਇੰਨਾ ਰੱਖਣਾ ਹੈ ਕਿ ਜਿੱਥੇ ਜਗਤ ਨੂੰ ਭੁੱਲਣਾ ਹੈ ਉੱਥੇ ਸਰੀਰ ਨੂੰ ਭੁੱਲਣਾ ਹੈ, ਔਰ ਜਿੱਥੇ ਸਰੀਰ ਨੂੰ ਭੁੱਲਣਾ ਹੈ ਉੱਥੇ ਸਿਰਫ ਰੀੜ ਦੀ ਹੱਡੀ ਜੋ ਮੇਰੂਦੰਡ ਜਿਸ ਨੂੰ ਕਹਿੰਦੇ ਨੇ ਇਸ ਨੂੰ ਤੁਸੀਂ ਸਿੱਧਾ ਰੱਖਣਾ ਹੈ, ਇਸ ਆਸ ਦੇ ਵਿੱਚ ਬੈਠਣਾ ਹੈ, ਇਸ ਆਸ ਦੇ ਵਿੱਚ ਆਸਨ ਲਗਾਉਣਾ ਹੈ, ਇਸ ਆਸ ਦੇ ਵਿੱਚ ਰਹਿਣਾ ਹੈ ਕਿ ਉਹ ਜੋ ਤੁਹਾਡਾ ਪ੍ਰੀਤਮ ਹੈ ਪਤਾ ਨੀ ਕਿਸ ਵੇਲੇ ਰਹਿਮਤ ਕਰ ਦੇਵੇ, ਕਿਸ ਲਈ ਇਸ ਤਾਕਤ ਨੂੰ ਸਮੇਟ ਕਰਕੇ ਆਪਣੇ ਨਾਲ ਮਿਲਾ ਲਵੇ। ਉਸ ਇੰਤਜ਼ਾਰ ਦੇ ਵਿੱਚ ਰਹਿਣਾ ਕਿਸ ਤਰੀਕੇ ਦੇ ਨਾਲ, ਜਿਸ ਤਰ੍ਹਾਂ ਪਪੀਆ ਹੈ ਜਿਸ ਤਰ੍ਹਾਂ ਚਾਕਤ ਹੈ ਉਹ ਮਰ ਜਾਂਦਾ ਹੈ ਚਿਲਾ ਚਿਲਾ ਕਰ, ਪਰ ਪੀਏਗਾ ਸਵਾਤੀ ਦੀ ਬੂੰਦ। ਉਹ ਮਰਦਾ ਵੀ ਕੀ ਹੈ ਕਿ ਉਹਦੀ ਚੁੰਝ ਜਿਹੜੀ ਹੈ ਨਾ ਉਹ ਆਕਾਸ਼ ਦੀ ਤਰਫ ਰਹਿੰਦੀ ਹੈ। ਭਾਈ ਗੁਰਦਾਸ ਜੀ ਨੇ ਇਤਨੀ ਗਹਿਣੀ ਬਾਣੀ ਰਚੀ ਹੈ, ਇਤਨਾ ਗਹਿਰਾ ਥਾ ਸਮੁੰਦਰ ਹੈ ਕਿ ਅਗਰ ਅਸੀਂ ਇੱਕ ਵਾਰੀ ਉਸ ਨੂੰ ਪੜ੍ਹ ਲਈਏ ਤੇ ਸੰਤਾਂ ਦੀ ਸਾਰੀ ਬਾਣੀਆਂ ਦਾ ਭੇਦ ਆਪਣੇ ਆਪ ਖੁੱਲ ਜਾਂਦਾ ਹੈ। ਕੀ ਉਪਦੇਸ਼ ਕਰਦੇ ਨੇ? ਕਹਿੰਦੇ ਨੇ ਕਿ ਅੱਗ ਲੱਗੀ ਹੈ, ਅੱਗ ਨੂੰ ਤੇ ਅਸੀਂ ਪਾਣੀ ਦੇ ਨਾਲ ਬੁਝਾ ਸਕਦੇ ਹਾਂ। ਕਹਿੰਦੇ ਨੇ ਜੇ ਨਾਵ ਦੇ ਵਿੱਚ ਅੱਗ ਲੱਗ ਗਈ ਤੇ ਵਿਚਾਰ ਕਰਕੇ ਦੇਖੋ ਫਿਰ ਕਿਸ ਤਰ੍ਹਾਂ ਬੁਝਾਵਾਂਗੇ। ਨਾਵ ਕਿੱਥੇ ਹੈ? ਪਾਣੀ ਦੇ ਵਿੱਚ ਹੈ, ਔਰ ਪਾਣੀ ਨਾਲ ਅਸੀਂ ਬੁਝਾ ਨਹੀਂ ਸਕਦੇ। ਕਿਉਂ? ਕਿ ਜੇ ਅਸੀਂ ਪਾਣੀ ਪਾਵਾਂਗੇ ਤਾਂ ਵੀ ਨਾਵ ਡੁੱਬੇਗੀ। ਫਿਰ ਦੂਸਰੇ ਪਾਸੇ ਕਹਿੰਦੇ ਨੇ ਕਿ ਇੱਕ ਚੋਰ ਡਾਕੂ ਸਾਡੇ ਮਗਰ ਲੱਗੇ ਨੇ, ਅਸੀਂ ਕਿਸੇ ਕਿਲੇ ਦੇ ਵਿੱਚ ਪਹਾੜ ਤੇ ਜਾ ਕੇ ਆਪਣੇ ਆਪ ਨੂੰ ਬੰਦ ਕਰਕੇ ਬਚਾ ਸਕਦੇ ਹਾਂ। ਫਿਰ ਕੀ ਕਹਿੰਦੇ ਨੇ ਕਿ ਅਗਰ ਕਿਲੇ ਦੇ ਵਿੱਚ ਹੀ ਅਗਰ ਡਾਕੂ ਮੌਜੂਦ ਹੈ ਤਾਂ ਤੁਸੀਂ ਕਿਸ ਤਰੀਕੇ ਨਾਲ ਬਚੋਗੇ? ਫਿਰ ਅਖੀਰ ਦੇ ਵਿੱਚ ਇਹ ਕਹਿੰਦੇ ਨੇ ਕਿ ਅਗਰ ਪ੍ਰਜਾ ਦੁਖੀ ਹੈ ਤੇ ਰਾਜਾ ਦੇ ਕੋਲ ਸ਼ਰਨ ਲੈਂਦੀ ਹੈ, ਕਿ ਅਗਰ ਰਾਜਾ ਹੀ ਲੁੱਟਣ ਤੇ ਆ ਜਾਵੇ ਤੇ ਉਹ ਪ੍ਰਜਾ ਵਿਚਾਰੀ ਦਾ ਕੀ ਅਸਰ ਹੋਏਗਾ? ਇਹ ਸਾਰੇ ਖਿਆਲ ਦੇ ਕਰਕੇ ਫਿਰ ਕੀ ਕਹਿੰਦੇ ਨੇ? ਕਹਿੰਦੇ ਕਿ ਮੱਛੀ ਵਾਲੀ ਪ੍ਰੀਤ ਕੈਸੀ ਹੈ? ਉਹ ਪ੍ਰੀਤ ਮੇਰੇ ਅੰਦਰ ਅੱਜ ਤੱਕ ਪ੍ਰਗਟ ਨਹੀਂ ਹੋਈ। ਕਹਿੰਦੇ ਨੇ ਇੱਕ ਸ਼ਿਸ਼ ਹੈ, ਸ਼ਿਸ਼ ਵਿਸ਼ੇ ਵਿਕਾਰਾਂ ਦੀ ਅੱਗ ਦੇ ਵਿੱਚ ਜਲ ਰਿਹਾ ਹੈ, ਉਸ ਨੇ ਆਪਣੇ ਪੂਰਨ ਸਤਿਗੁਰੂ ਦੀ ਟੇਕ ਲਈ ਹੈ, ਔਰ ਅਗਰ ਸਤਿਗੁਰੂ ਦੇ ਕੋਲ ਜਾ ਕਰਕੇ ਵੀ ਉਹ ਵਿਸ਼ੇ ਵਿਕਾਰਾਂ ਦੀ ਅੱਗ ਸ਼ਾਂਤ ਨਾ ਹੋ ਸਕੀ ਤੇ ਵਿਚਾਰ ਕਰੋ ਸ਼ਿਸ਼ੇ ਦਾ ਕੀ ਅਸਰ ਹੋਏਗਾ? ਯਾਨੀ ਕਿ ਉਹਨਾਂ ਦਾ ਇਸ਼ਾਰਾ ਹੈ ਕਿ ਭਿੰਡੀ ਗੁਰੂ ਯਾਨੀ ਕਿ ਇਸ ਜਗਤ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਸਤਿਗੁਰੂ ਕਹਿ ਕਰਕੇ ਪੁਕਾਰਦੇ ਹਾਂ, ਜਿੱਥੇ ਭੀੜਾਂ ਇਕੱਠੀਆਂ ਹੋਈ ਨੇ ਮੱਥੇ ਟੇਕੇ ਜਾਂਦੇ ਨੇ, ਵਿਚਾਰ ਕਰਕੇ ਦੇਖਣ ਵਾਲੀ ਗੱਲ ਹੈ ਕਿ ਕਿੱਥੇ ਤੁਸੀਂ ਵੀ ਝੂਠੀ ਜਗ੍ਹਾ ਤੇ ਨਹੀਂ ਜਾ ਰਹੇ? ਯਾਨੀ ਕਿ ਸਤਿਗੁਰੂ ਪੂਰਾ ਹੋਣਾ ਚਾਹੀਦਾ, ਸੱਚਾ ਹੋਣਾ ਚਾਹੀਦਾ। ਉਸ ਤੋਂ ਬਾਅਦ ਆਪਣੇ ਆਪ ਨੂੰ ਤਿਕਾਰਦੇ ਨੇ ਮੱਛੀ ਦਾ ਉਦਾਹਰਣ ਦੇ ਕਰਕੇ ਕਿ ਮੱਛੀ ਨੇ ਤੇ ਪਾਣੀ ਤੋਂ ਅਲੱਗ ਹੁੰਦੇ ਹੀ ਤੜਫ ਤੜਫ ਕਰਕੇ ਜਾਨ ਦੇਤੀ ਤੇ ਮੈਂ ਅੱਜ ਤੱਕ ਜਿੰਦਾ ਕਿਉਂ ਬੈਠਾ ਆਇਆ ਵਾਂ? ਅੱਜ ਤੱਕ ਮੇਰੇ ਸਾਹ ਕਿਉਂ ਚੱਲ ਰਹੀ ਹੈ? ਕਿਉਂ? ਕਿਉਂਕਿ ਮੈਂ ਅੰਤਰ ਦੇ ਵਿੱਚ ਅੱਜ ਤੱਕ ਉਸ ਸਤਿਗੁਰੂ ਦੇ ਦੀਦਾਰ ਹੀ ਨਹੀਂ ਕੀਤੇ। ਇਹ ਹਾਲਤ ਹੈ ਉਹਨਾਂ ਸ਼ਿਸ਼ਿਆਂ ਦੀ ਜਿਨ੍ਹਾਂ ਦੀ ਅਸੀਂ ਨਿੰਦਿਆ ਕਰਦੇ ਨਹੀਂ ਥੱਕਦੇ। ਵਿਚਾਰ ਕਰਕੇ ਦੇਖੋ ਇਸ ਜਗਤ ਦੇ ਵਿੱਚ ਚਵਾਂ ਯੁਗਾਂ ਦੇ ਵਿੱਚ ਕਿਤਨੀਆਂ ਜੀਵਾਤਮਾ ਹੋਈਆਂ ਨੇ, ਉਂਗਲੀਆਂ ਦੇ ਪੋਟੇ ਜ਼ਿਆਦਾ ਨੇ, ਪਰ ਵਿਚਾਰ ਕਰਕੇ ਦੇਖ ਲਓ ਐਸੇ ਸ਼ਿਸ਼ੇ ਘੱਟ ਨੇ ਜਿਨ੍ਹਾਂ ਦੀ ਅੰਤਰ ਦੇ ਸੂਕਸ਼ਮ ਜੋ ਸੂਕਸ਼ਮ ਵਿਕਾਰ ਜੋ ਸਨ, ਚਾਹੇ ਓਹੰਕਾਰ ਜਾਂ ਕਾਮ ਦੇ ਰੂਪ ਸਨ, ਉਹਨਾਂ ਦੀ ਸਫਾਈ ਸਤਿਗੁਰਾਂ ਨੇ ਆਪ ਬਾਂਹ ਪਕੜ ਕਰਕੇ ਕੀਤੀ। यानी कि बहुत ही विरली और भागा वाली जीवात्मा ने जड़ी कि पूर्ण शिष्य का पद कहलाण की अधिकारी होंदिया ने। तो भाई गुरदास जी जो सन वह भी इन्होंने पूर्ण शिष्या दे विचों एक पूर्ण शिष्य होए ने, जिन्हां ने उस सत नूं प्राप्त किया जिन्हां नूं असीं चाह करके भी अज मौखिक रूप दे विच पूर्ण सतगुरां दी टेक लै करके भी अज तक भुले बैठे हाँ, और उसके बाद भी साढ़े साथ चल रहे ने। असीं कहिंदे आ कि असीं प्यारे दे नाल प्यार करदे आ, पर असीं जिंदा किस तरीके ने, भाई गुरदास जी कहिंदे ने जरा विचार करके देखो। तो संतां दी बाणी जिहड़ी है उह बड़े गहरे भाव लै करके आंदी है। ओही भाव जो है सतगुरां ने इस तुक विच स्पष्ट किया है कि जिहड़े साधक और सिद्ध होए ने ਇਹ ਵੀ ਜੋ ਨੇ ਆਪਣੀਆਂ ਸਿੱਧੀਆਂ ਔਰ ਤਾਕਤਾਂ ਨੂੰ ਗਾਂ ਕਮਾ ਕਰਕੇ ਹਾਰ ਗਏ, ਰਹੇ ਕਿਹਦੇ ਵਿੱਚ? ਮੋਹ ਔਰ ਮਾਇਆ ਦੇ ਵਿੱਚ, ਮੋਹ ਔਰ ਮਾਇਆ ਚੋਂ ਨਿਕਲ ਨਹੀਂ ਸਕੇ। ਫਿਰ ਅੱਗੇ ਕਹਿੰਦੇ ਨੇ ਦਸ ਅਵਤਾਰ ਰਾਜੇ ਧਾਰੇ। ਰਾਜਾ ਕੌਣ ਹੈ? ਵਿਸ਼ਨੂੰ ਭਗਵਾਨ। ਦਸ ਮੁੱਖ ਅਵਤਾਰ ਵਿਸ਼ਨੂੰ ਭਗਵਾਨ ਦੇ ਹੋਏ ਨੇ। ਉਸਦੇ ਬਾਅਦ ਕੀ ਹੋਇਆ? ਉਸਦੇ ਬਾਅਦ ਵੀ ਵਰਤਿਆ ਮਹਾਦੇਵ ਅਵਤਾਰਾ। ਮਹਾਦੇਵ ਦੀ ਉਹ ਤਰਫ ਇਸ਼ਾਰਾ ਕਰਦੇ ਨੇ ਕਿ ਮਹਾਦੇਵ ਦਾ ਕੀ ਅਸਰ ਹੈ? ਉਹ ਇਸ ਜਗਤ ਦੇ ਵਿੱਚ ਮੌਤ ਦਾ ਦੂਤ ਬਣ ਕਰਕੇ ਪ੍ਰਚਾਰ ਕੀਤਾ, ਯਾਨੀ ਕਿ ਜੋ ਭੰਡਾਰ ਦਾ ਕੰਮ ਕੀ ਹੈ, ਪਾਲਣ ਦੇ ਬਾਅਦ ਇਸ ਚੋਲੇ ਨੂੰ ਵਾਪਸ ਲੈਣਾ, ਵਾਪਸ ਲੈਣੇ ਦਾ ਕੰਮ ਸ਼ਿਵ ਜੀ ਦਾ ਹੈ। ਔਰ ਸ਼ਿਵ ਜੀ ਦਾ ਅਸਰ ਕੀ ਹੈ? ਤਿੰਨ ਵੀ ਅੰਤ ਨਾ ਪਾਇਓ ਤੇਰਾ, ਇਹਨਾਂ ਨੇ ਵੀ ਤੇਰੇ ਉਸ ਅੰਤ ਨੂੰ ਪ੍ਰਾਪਤ ਨਹੀਂ ਕੀਤਾ ਕਿ ਤੂੰ ਕਿੱਥੋਂ ਸ਼ੁਰੂ ਹੈ ਔਰ ਕਿੱਥੇ ਖਤਮ ਹੈ। ਔਰ ਲੱਗ ਥਕੇ ਪਭੂਤਾ, ਯਾਨੀ ਕਿ ਆਪਣੇ ਸਰੀਰ ਦੇ ਉੱਪਰ ਪਭੂਤ ਲਗਾਉਂਦੇ ਲਗਾਉਂਦੇ ਥੱਕ ਗਏ। ਇਹਨਾਂ ਦੀ ਤਰਫ ਇੱਕ ਇਸ਼ਾਰਾ ਸਤਿਗੁਰੂ ਕਰਦੇ ਨੇ ਕਿ ਇੱਕ ਬਹੁਤ ਹੀ ਪੁਰਾਣੇ ਸਮੇਂ ਦੇ ਵਿੱਚ ਪੁਸ਼ਪਾਂਗਦ ਨਾਮ ਦਾ ਇੱਕ ਦਾਨਵ ਸੀ। ਉਸ ਦਾਨਵ ਨੇ ਕੀ ਕੀਤਾ ਕਿ ਬਹੁਤ ਜ਼ਿਆਦਾ ਤਪ ਕੀਤਾ ਔਰ ਇਸ ਸ੍ਰਿਸ਼ਟੀ ਦੇ ਉੱਪਰ ਰਾਜ ਕਰਨਾ ਚਾਹੁੰਦਾ ਸੀ। ਦੇਵਤਿਆਂ ਦੇ ਨਾਲ ਉਹਦੀ ਈਰਖਾ ਸੀ। ਜਿਸਲੇ ਤਪ ਉਸਨੇ ਬਹੁਤ ਜ਼ਿਆਦਾ ਕਰ ਲਿਆ, ਉਸਲੇ ਰੁਦਰ ਜੀ ਪ੍ਰਗਟ ਹੋਏ। ਰੁਦਰ ਕਹਿੰਦੇ ਨੇ ਇਹਨਾਂ ਸ਼ਿਵ ਜੀ ਨੂੰ, ਪਾਰਵਤੀ ਦੇ ਨਾਲ ਜਿਸਲੇ ਪ੍ਰਗਟ ਹੋਏ ਤੇ ਉਹਨਾਂ ਨੇ ਕਿਹਾ ਭਗਤ ਮੰਗਾ ਵੀ ਕੀ ਮੰਗਦਾ ਹੈ। ਹੁਣ ਜਦ ਉਸਨੇ ਭਗਤੀ ਕੀਤੀ ਹੈ ਸ਼ਿਵ ਦੀ ਤੇ ਉਹਨਾਂ ਨੇ ਉਹਨੂੰ ਵਰ ਵੀ ਦੇਣਾ ਹੈ, ਮੰਗ ਵੀ ਪੂਰੀ ਕਰਨੀ ਹੈ। ਉਹ ਵੀ ਮਨ ਦੇ ਹੁਕਮ ਦੇ ਵਿੱਚ ਉਸਨੇ ਕੀ ਮੰਗਿਆ? ਕਹਿਣ ਲੱਗਾ ਜੀ ਮੈਨੂੰ ਇੱਕ ਤਾਕਤ ਦੇ ਦਿਓ, ਸਮਰੱਥਾ ਦੇ ਦਿਓ, ਮੈਂ ਇਸ ਜਗਤ ਤੇ ਰਾਜ ਕਰਨਾ ਚਾਹੁੰਦਾ ਵਾਂ ਕਿ ਮੈਂ ਜਿਸ ਦੇ ਸਿਰ ਉੱਪਰ ਹੱਥ ਰੱਖਾਂ ਉਹ ਸਵਾਹ ਹੋ ਜਾਵੇ। ਉਹਨਾਂ ਨੇ ਤਥਾਸਤੂ ਕਹਿਤਾ। ਹੁਣ ਤਥਾਸਤੂ ਕਹਿਣ ਦੇ ਨਾਲ ਹੀ ਇਹਦੀ ਮਨ ਦੀ ਵਿਰਤੀ ਬਦਲੀ ਹੈ। ਕਿਉਂ? ਕਿਉਂਕਿ ਇਹ ਸ਼ਿਵ ਦੇ ਨਾਲ ਪਾਰਵਤੀ ਜੀ ਸਨ, ਇਹਦੀ ਨੀਅਤ ਪਾਰਵਤੀ ਜੀ ਉੱਪਰ ਖੋਟੀ ਹੋ ਗਈ। ਹੁਣ ਵਿਚਾਰ ਕਰਕੇ ਦੇਖੋ, ਹਜ਼ਾਰਾਂ ਸਾਲ ਤਪ ਕੀਤਾ ਹੈ, ਉਸਦੇ ਬਾਅਦ ਇੱਕ ਪਲ ਦੇ ਵਿੱਚ ਇਸ ਮਨ ਨੇ ਉਸ ਨੂੰ ਜਾਲ ਦੇ ਵਿੱਚ ਲੈ ਲਿਆ। ਜਿਉਂ ਹੀ ਇਸਦੇ ਮਨ ਦੇ ਵਿੱਚ ਇਹ ਵਿਕਾਰ ਆਇਆ ਹੈ, ਸ਼ਿਵ ਜੀ ਨੇ ਜਾਣ ਲਿਆ, ਕਿਉਂਕਿ ਉਹ ਵੀ ਮਾਲਕ ਸਨ, ਪਰਮਾਤਮਾ ਦੀ ਉਹ ਸ਼ਕਤੀ ਉਹਨਾਂ ਦੇ ਅੰਦਰ ਕੰਮ ਕਰਦੀ ਸੀ। ਜਿਸਲੇ ਉਹਨਾਂ ਨੇ ਦੇਖਿਆ ਵੀ ਇਹ ਕੀ ਬਣਿਆ, ਉਹਨਾਂ ਨੇ ਉੱਥੋਂ ਦੌੜ ਲਗਾਈ, ਪਾਰਵਤੀ ਜੀ ਨੂੰ ਨਾਲ ਲਿਆ ਔਰ ਦੌੜ ਲਗਾਈ। ਔਰ ਜਿਸ ਵੀ ਦਿਸ਼ਾ ਵਿੱਚ ਦੌੜ ਲਾਵਣ, ਇਹ ਰਾਕਸ਼ਸ ਉਹਨਾਂ ਦੇ ਪਿੱਛੇ ਪਿੱਛੇ, ਕਿ ਇਹਦਾ ਇੱਕੋ ਹੀ ਭਾਵ ਸੀ ਕਿ ਸ਼ਿਵ ਜੀ ਦੇ ਉੱਪਰ ਹੱਥ ਰੱਖਾਂਗਾ, ਉਹਨਾਂ ਕੋਲ ਹੀ ਬਾਹਰ ਲੈ ਰਿਹਾ, ਉਹਨਾਂ ਦੇ ਉੱਪਰ ਹੀ ਹੱਥ ਰੱਖਾਂਗਾ, ਉਹ ਸਵਾਹ ਹੋ ਜਾਣਗੇ, ਪਾਰਵਤੀ ਨੂੰ ਹਾਸਲ ਕਰ ਲਵਾਂਗਾ। ਇਹ ਹਾਲਤ ਹੈ ਹਿਰਦੇ ਦੀ ਕਾਮ ਔਰ ਕਾਮਨੀ ਮੰਗਣ ਦੀ। ਸੋ ਜਿੱਥੇ ਵੀ ਜਾਵਣ ਉੱਥੇ ਪਿੱਛੇ ਰਾਕਸ਼, ਹੁਣ ਉਹਨਾਂ ਦੀ ਜਾਨ ਬਚਾਉਣੀ ਮੁਸ਼ਕਲ ਹੋ ਗਈ, ਸਾਹ ਸਾਹ ਹੋ ਗਏ। ਉਸ ਲਈ ਪਾਰਵਤੀ ਜੀ ਨੂੰ ਸੋਝੀ ਆਈ, ਉਸਨੇ ਕੀ ਕੀਤਾ? ਉਹ ਆਪ ਹੀ ਇਸ ਰਾਕਸ਼ਸ ਦੇ ਕੋਲ ਗਈ। ਉਹ ਕਹਿਣ ਲੱਗੀ, ਮੂਰਖ ਤੂੰ ਇਹ ਕੀ ਵਾਰ ਪ੍ਰਾਪਤ ਕੀਤਾ ਹੈ? ਇਹ ਸੱਚਾ ਵੀ ਹੈ ਕਿ ਝੂਠਾ? ਕਦੀ ਜਗਤ ਵਿੱਚ ਇਸ ਤਰੀਕੇ ਨਾਲ ਵੀ ਦੇਖਿਆ ਹੈ ਤੂੰ ਕਿ ਇਸ ਤਰੀਕੇ ਦਾ ਵਾਰ ਕਿਸੇ ਨੂੰ ਮਿਲਿਆ, ਕਿਸੇ ਦੇ ਸਿਰ ਉੱਪਰ ਹੱਥ ਰੱਖੋ ਔਰ ਸਵਾਹ ਹੋ ਜਾਵੇ? ਕਹਿਣ ਲੱਗਾ ਜੀ ਨਹੀਂ। ਕਹਿਣ ਲੱਗਾ, ਫਿਰ ਤੂੰ ਮੈਨੂੰ ਕਿਸ ਤਰ੍ਹਾਂ ਹਾਸਲ ਕਰ ਲਏਗਾ ਭਾਈ? ਹੁਣ ਜਦ ਕਾਮਨੀ ਸਾਹਮਣੇ ਮੌਜੂਦ ਹੈ, ਉਹਦੀ ਮੱਤ ਮਾਰੀ ਗਈ। ਅਸੀਂ ਕੀ ਦੇਖਦੇ ਹਾਂ ਇਸ ਜਗਤ ਦੇ ਵਿੱਚ? ਕਈ ਵਾਰੀ ਕੀ ਹੁੰਦਾ, ਅਸੀਂ ਕਰਮ ਕਰ ਜਾਂਦੇ ਹਾਂ ਪਰ ਬਾਅਦ ਵਿੱਚ ਕੀ ਕਹਿੰਦੇ, ਯਾਰ ਉਸਲੇ ਮੇਰੀ ਮੱਤ ਮਾਰੀ ਗਈ ਸੀ, ਮੱਤ ਨੇ ਕੰਮ ਨਹੀਂ ਕੀਤਾ। ਉਹਦਾ ਭਾਵ ਕੀ ਹੈ ਕਿ ਕਰਮਾਂ ਅਨੁਸਾਰ ਜਿਹੜੀ ਵਿਰਤੀ ਹੈ ਉਹ ਕਲਪਾਂ ਦੇ ਬਾਅਦ ਵੀ ਆਪਣਾ ਪ੍ਰਭਾਵਕਾਰੀ ਬੰਧਨ ਲੈ ਕਰਕੇ ਆਉਂਦੀ ਹੈ, ਯਾਨੀ ਉਸ ਬੰਧਨ ਤੋਂ ਅਸੀਂ ਮੁਕਤ ਨਹੀਂ ਹੋ ਸਕਦੇ। ਸੋ ਇਹ ਭਾਵ ਹੈ ਇਹ ਮਨ ਔਰ ਮਾਇਆ ਦਾ, ਇਸ ਦੇ ਅਧੀਨ ਚੋਂ ਅਸੀਂ ਨਿਕਲ ਨਹੀਂ ਸਕਦੇ। ਉਹਦੀ ਵੀ ਰਾਕਸ਼ਸ ਦੀ ਵੀ ਮੱਤ ਮਾਰੀ ਗਈ। ਉਹ ਇਹ ਨਹੀਂ ਵੀ ਕਿ ਮੈਂ ਹਾਸਲ ਕਰਾਂ, ਉਹ ਕਹਿਣ ਲੱਗਾ ਫਿਰ ਕੀ ਕੀਤਾ ਜਾਏ? ਹੁਣ ਉਸ ਵਕਤ ਜਿਸ ਜਗ੍ਹਾ ਮੌਜੂਦ ਸਨ, ਅੱਗੇ ਪਿੱਛੇ ਕੁਝ ਵੀ ਨਹੀਂ ਸੀ, ਹੁਣ ਬਨਸਪਤੀ ਵਗੈਰਾ ਤੇ ਇਹਨਾਂ ਲੋਕਾਂ ਦੇ ਵਿੱਚ ਹੀ ਹੈ, ਜੀਵ ਜੰਤੂ ਇਹਨਾਂ ਲੋਕਾਂ, ਹੁਣ ਸੂਖਮ ਮਹਾਕਾਰਨ ਦੇਸ਼ਾਂ ਦੇ ਵਿੱਚ ਕੀ ਮਿਲਣਾ ਸੀ? ਤੇ ਉਸ ਲਈ ਫਿਰ ਪਾਰਵਤੀ ਉਹਨੂੰ ਸਲਾਹ ਦੇ ਰਹੀ ਹੈ, ਕਹਿਣ ਲੱਗੀ ਭਾਈ ਇਸ ਤਰ੍ਹਾਂ ਕਰ, ਮੇਰੇ ਸਿਰ ਤੇ ਹੱਥ ਰੱਖ ਕਰਕੇ ਦੇਖ ਲੈ, ਅਗਰ ਮੈਂ ਸਵਾਹ ਹੋ ਗਈ ਤੇ ਨਹੀਂ, ਜੇ ਨਾ ਹੋਈ ਤੇ ਫਿਰ ਇਹਦਾ ਮਤਲਬ ਹੈ ਤੂੰ ਝੂਠਾ, ਮੈਨੂੰ ਹਾਸਲ ਨਹੀਂ ਕਰ ਸਕਦਾ। ਉਹਨੇ ਰੋਣਾ ਸ਼ੁਰੂ ਕਰਤਾ, ਕਹਿਣ ਲੱਗਾ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਮੈਂ ਤਾਂ ਤੈਨੂੰ ਹਾਸਲ ਕਰਨਾ ਚਾਹੁੰਦਾ, ਤੈਨੂੰ ਸਵਾਹ ਕਰਕੇ ਮੈਨੂੰ ਕੀ ਮਿਲੇਗਾ? ਇਹ ਨਹੀਂ ਹੋ ਸਕਦਾ। ਉਹ ਫਿਰ ਉਹਨੇ ਸਲਾਹ ਦਿੱਤੀ। ਹੁਣ ਪਾਰਵਤੀ ਜੋ ਬੜੀ ਚਲਾਕੀ ਦੇ ਨਾਲ ਉਸਨੂੰ ਲਪੇਟੇ 'ਚ ਲੈ ਰਹੀ ਹੈ, ਉਸਦੇ ਮਨ ਵਿਕਾਰ ਪ੍ਰਗਟ ਹੋਈ ਜਾ ਰਹੇ ਨੇ, ਉਹਨੂੰ ਫਿਰ ਕੀ ਸਲਾਹ ਦਿੰਦੀ? ਕਹਿੰਦੀ ਫਿਰ ਤੂੰ ਇਸ ਤਰ੍ਹਾਂ ਕਰ ਕਿ ਆਪਣੇ ਸਿਰ ਦੇ ਉੱਪਰ ਹੀ ਤੂੰ ਹੱਥ ਨੂੰ ਰੱਖ ਲੈ, ਅਗਰ ਦੋ ਚਾਰ ਵਾਲ ਸੜਨਗੇ ਨਾ ਤੂੰ ਹੱਥ ਨੂੰ ਹਟਾ ਲਈ। ਹੁਣ ਇਹ ਇੱਕ ਐਸੀ ਦਲੀਲ ਸੀ ਜਿਹੜੀ ਉਸਦੇ ਮਨ ਦੇ ਵਿੱਚ ਪਾ ਗਈ, ਯਾਨੀ ਕਿ ਮੱਤ ਮਾਰੀ ਗਈ। वो कहने लगा चलो भैया ठीक है। उन्हें सिर दे उपर अपने हाथ रखिया और सुबह हो गया, यानी एक पल दे विच ही वो सारा काम खत्म हो गया। और खत्म किसने किया? मन ने, मन दे विकार ने, विकार ने ही वो सारी तप जो किते सन सारिया दिया सिद्धियां ताकत खत्म कर दिया। यानी ये असर है राक्षसा और देवता का, जिसन की असि यह कहते हैं कि शिव जी इस सृष्टि के भी चोलिया का वापस लैण का काम करते ने, वह खुद आवागमन के विच मौजूद ने। और उन्हां दी अस्थि की है कि अनगिनत ब्रह्मंडा दे विच अनगिनत ब्रह्मा विष्णु और शिव मौजूद ने। तो अनगिनत इस करके ने, किस तरीके दे नाल, जिस तरह समुद्र के किनारे असीं की देखते हैं, सीप पे होंदे ने, घोंगे पे होंदे ने, जिन्नी रेत पट्टो उन्ने ही निकलते ने। उसे तरीके दे नाल अगर असीं इस ब्रह्मांड की खोज शुरू कर दईए ना, तो इतनिया पृथ्वियां, इतने केते इंद चंद सूर केते मंडल देश, यानी इतने देश, इतने मंडल और इतने चंद सूरज तारे ने कि असी उन्हां दी गिनती कर ही नहीं सकते। अनगिनत युगा तक जन्म लै ला कर अगर अगी लगे ही रही है। इसी करके उस एक नू परमात्मा नू असी अलख कहंदे आ कि उन्हू लख्या नहीं जा सकता। तो यह जड़ी चीज मन और माया तीन गुणा दे अधीन है और त्रिलोकी तक दा राज है और यह काल दे अधीन है। और यही मजमून जो है समझण वाला है और इसी मजमून नू समझाण वास्ते सतगुरु सत्संग करते ने या अपनी सच दी वाणी सच दा होका दिंदे ने। जड़ी जीवात्मा इस नू समझ लैंदी है उस दे उपर चलन लग जाती है। और जरूरी गल है सतगुरु उसकी बांह पकड़ लेंदे ने। उस दे विच यह नहीं विचार किया जाता कि वह मथा किस नू टेक रही है। क्यों? क्योंकि वह अपनी प्रैक्टिकल जिंदगी दे विच पूर्ण तौर ते ईमानदार होंदी है। और जितने भी पुराने संत होए ने इस युग दे विच, उन्हां दे अगर इतिहास पढ़िए तो सारा मजमून स्पष्ट हो जाता है कि यानी कि उन्होंने अंदरों और बाहरों सफाई कर ली सी पर प्रगट रूप दे विच वो कोई कर्म कर रहे सी। सो यही भेद है समझण वाला कि सामने कुछ ना कुछ ईष्ट यानी कोई ना कि चिन्ह ते असी रखना है। हुण असी गुरु घर दे विच आंदे आ, मत्था टेकदे आ, एक चिराग जल रहा है और एक पत्थर या मिट्टी दे नाल लेप नाल एक जगह बनाई हुई है, या इस ते अलावा कोई होर भी चीज है, चेतन है, प्रगट है, ते केड़ी जगह नहीं है। साडे अंतर दे भी सब तो पहले तो चेतन प्रगट है, वह प्रगट नहीं होवे ते असी काम नहीं कर सकते, पर उसके बाद भी असी मत्था टेकदे आ। तो यह भेद बड़ा गहरा और समझण वाला है। यानी कि जद तक धर्म का कर्म नहीं बनता, हुण धर्म की है? ईश्वर नूं धारण करना। उस नूं धारण करन दा जो कर्म है वह की है कि इस जीवात्मा की सफाई। और जब तक यह सफाई नहीं ना हो जाएगी तद तक उसके सामने एक चिन्ह रखना पैंदा है अवतार के रूप में, प्रगट के रूप में। हुण वह प्रगट चाहे वह जड़ है या चेतन, इस दे उपर सतगुरु जो है ध्यान नहीं देंदे। सो यह मजमून बड़ा गहरा अर्थ रखता है, विचार करन वाला है। तो सतगुरुआ ने यह देखना है कि जीवात्मा की सफाई अंदरों बाहरों हो चुकी है या नहीं, वह तड़फ रही है या नहीं। अगर तड़फ नहीं है, सफाई करन दा कोई उपराला नहीं है, अज जिंदगी दे आखिरी स्टेज दे विच अज तक जितने भी असी कर्म किते ने, क्या उन्हां दा बंधनकारी प्रभाव जो है त्रिकुटी जमा नहीं हो चुका? अगर हो चुका है तो फिर असी किस अहंकार या किस भरम दे विच बैठे हाँ? किस तरीके दे नाल इसका नाश होएगा? कर्म जो एक पल एक क्षण भी असी स्थिर नहीं रह सकते, यह ज्ञान है गीता का। अगर एक पल भी असी स्थिर नहीं रह सकते तो किस तरीके दे नाल असी चल रहे हैं? इसका भाव है कि कर्म हो रहा है। तो कर्म किस लोक दे विच नहीं हो रहा? क्या सूक्ष्म लोकां दे विच कर्म नहीं ने? क्या कारण लोकां दे विच कर्म नहीं ने? यह भी एक उत्तम भोगी जूना ने। यानी कि जीवात्मा जिस भी शरीर दे विच जाएगी, अगर इस लोक की एक सीमा है ना, तो उन्होंने लोगों की भी एक सीमा है। उस सीमा तो पहली तुक भी जी सतगुरां ने स्पष्ट किया कि पारे, यानी कि पार नहीं जा सकते। यानी कि अगर सूक्ष्म लोक दे विच देवी देवता दे लोक दे विच असी अगर आ भी जावांगे, चले भी जावांगे अच्छे कर्म करके, तो उस लोक तो असी पार नहीं जा सकते। यानी कि उस सत नूं, सत पुरुष नूं प्राप्त नहीं कर सकते। उस तो बाद सानू फिर इसी लोक दे विच आना पेगा, इसी मनुखे जन्म विच। इसी करके इन्हां तिन्हां लोकां दे विच सब तो उत्तम भोगी जून जो है वह मनुखे जन्म नूं किया गया कि मनुखे जन्म दे विच आ करके ही असी उस अवतार नूं, उस सच नूं प्राप्त कर सकते हैं। और असी मन दे भ्रम विच आ करके इस झूठे अवतार नूं प्राप्त करन लगे हैं। हुण झूठा किस तरह है? हुण विचार करन वाली गल है कि उन्हां दे अंदर जो ईश्वरी ताकत काम कर रही है वह कोई झूठ थोड़ी है, वह तो सच है। पर उस तो उत्ते भी एक ताकत मौजूद है, यानी उसी ताकत का यह अंश है। अंग नूं प्राप्त करके असी मुक्ति यानी शरीर नूं प्राप्त नहीं कर सकते। शरीर है सतपुरुष, अंग है काल पुरुष, यानी कि उसका एक अंग है, उसकी एक कला है। असी 36 कला पूर्ण कहते हैं सतगुरु नूं। हुण उह 36 कला चो सिर्फ एक कला है काल पुरुष, और वह काल पुरुष के अधीन अनगिनत ब्रह्मांड है और अनगिनत ब्रह्मांडा का अनगिनत इंचार्ज है। हुण विचार करके देखो भी किस तरीके दे नाल असी इस सूक्ष्म जाल के अवतारा चो निकल सकते हाँ। ਸੋ ਇਹ ਵਿਚਾਰ ਕਰਨ ਦਾ ਮਜਬੂਰ ਹੈ। ਔਰ ਇਸ ਤੁਕ ਦੇ ਵਿੱਚ ਜੋ ਸਤਿਗੁਰਾਂ ਨੇ ਉਦਾਹਰਣ ਦੇ ਜ਼ਰੀਏ ਸਪਸ਼ਟ ਕੀਤਾ ਹੈ ਕਿ ਦੇਵੀ ਔਰ ਦੇਵਤੇ ਔਰ ਰਾਕਸ਼ਸ ਇਹ ਕਾਲ ਦੀ ਇੱਕ ਲੀਲਾ ਹੈ। ਉਹਨੇ ਪਹਿਲੇ ਇੱਕ ਤਾਕਤ ਨੂੰ ਪ੍ਰਬਲ ਕਰਨਾ ਹੈ, ਫਿਰ ਦੂਸਰੇ ਕੋਲ ਤਪ ਕਰਾਉਣਾ ਹੈ ਯਾਨੀ ਕਰਮ ਕਾਂਡ ਕਰਾਉਣਾ ਹੈ, ਫਿਰ ਦੂਸਰੇ ਨੂੰ ਆਪਣੀ ਸਮਰੱਥਾ ਦੇ ਕਰਕੇ ਵਿਸ਼ਨੂੰ ਦੇ ਜ਼ਰੀਏ ਉਸ ਨੂੰ ਲੜਾ ਕਰਕੇ ਆਵਾਗਮਨ ਪੱਕੀ ਕਰਨੀ ਹੈ ਔਰ ਆਪਣਾ ਰਾਜ ਬਹਾਲ ਕਰਨਾ ਹੈ। ਯਾਨੀ ਕਿ 84 ਲੱਖ ਪਿੰਜਰੇ ਇਸੀ ਤਰੀਕੇ ਦੇ ਨਾਲ, ਕਿਉਂਕਿ ਭੂਤਾਂ ਦੀ ਵੀ ਜੂਨੀ ਹੈ, ਦੇਵੀ ਦੇਵਤਿਆਂ ਦੀ ਵੀ ਜੂਨੀ ਹੈ, ਹੋਰ ਵੀ ਕਈ ਤਰੀਕੇ ਦੇ ਕਿਨਾਰ ਭੁਗਤ ਹਨ ਔਰ ਸਾਰਿਆਂ ਦੀ ਜੂਨੀ ਹੈ। ਯਾਨੀ ਇਹ ਸਾਰੇ ਚੋਲੇ ਕਿਸ ਤਰੀਕੇ ਦੇ ਨਾਲ ਚੱਲਣਗੇ, ਇਹ ਬੜੀ ਸਿਆਣਤ ਔਰ ਚਤੁਰਾਈ ਦੇ ਨਾਲ ਕਾਲ ਜੋ ਹੈ ਅਵਤਾਰਾਂ ਦੇ ਜ਼ਰੀਏ ਇਸ ਲੀਲਾ ਨੂੰ ਚਲਾ ਰਿਹਾ ਹੈ। ਔਰ ਇਹ ਲੀਲਾ ਨੂੰ ਚਲਾਉਣਾ ਯਾਨੀ ਕਿ ਪ੍ਰਦਰਸ਼ਨ ਕਰਨਾ ਉਸ ਤਾਕਤ ਦਾ ਕਾਲ ਦੇ ਲਈ ਬਹੁਤ ਜ਼ਰੂਰੀ ਹੈ। ਅਗਰ ਉਹ ਪ੍ਰਦਰਸ਼ਨ ਨਹੀਂ ਕਰੇਗਾ ਤੇ ਜੀਵਾਤਮਾ ਪਰਮ ਵਿੱਚ ਨਹੀਂ ਆ ਸਕਦੀ, ਔਰ ਇਸ ਨੂੰ ਪ੍ਰਮਾਣ ਲਈ ਹੀ ਉਹ ਆਪਣੀ ਤਾਕਤ ਜੋ ਹੈ ਪ੍ਰਗਟ ਕਰਦਾ ਹੈ। ਔਰ ਅਗਲੀ ਤੁਕ ਵੀ ਸਪਸ਼ਟ ਕਰਦੇ ਨੇ, ਸਹਿਜ ਸੁਖ ਆਨੰਦ ਨਾਮ ਰਸ, ਸਹਿਜ ਸੁਖ ਔਰ ਆਨੰਦ ਇਹ ਤਿੰਨ ਸ਼ਬਦ ਨੇ। ਹੁਣ ਸਹਿਜ ਕਿੱਥੇ ਹੈ? ਸਹਿਜ ਸਿਰਫ ਸੱਚਖੰਡ ਵਿੱਚ ਹੈ। ਹੁਣ ਸੁਖ ਕੀ ਹੈ? ਜੀਵਾਤਮਾ ਦਾ ਸਦਾ ਲਈ ਆਵਾਗਮਨ ਤੋਂ ਮੁਕਤ ਹੋਣਾ, ਇਹ ਹੈ ਸੁਖ। ਔਰ ਆਨੰਦ, ਆਨੰਦ ਦੀ ਅਵਸਥਾ ਹੈ ਸਿਰਫ ਸਤਿਪੁਰਸ਼ ਦੀ ਗੋਦ। ਹੁਣ ਸਤਿਗੁਰੂ ਉਪਦੇਸ਼ ਕਰਦੇ ਨੇ ਇਹਨਾਂ ਤਿੰਨਾਂ ਸ਼ਬਦਾਂ ਦੇ ਜ਼ਰੀਏ ਕਿ ਅਗਰ ਤੂੰ ਸੱਚਖੰਡ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ, ਸਦਾ ਲਈ ਉਸ ਸਤਿਪੁਰਸ਼ ਦੀ ਗੋਦ ਯਾਨੀ ਕਿ ਆਨੰਦ ਦੀ ਅਵਸਥਾ ਦੇ ਵਿੱਚ ਰਹਿਣਾ ਚਾਹੁੰਦਾ ਹੈ, ਸਦਾ ਲਈ ਆਵਾਗਮਨ ਤੋਂ ਮੁਕਤ ਹੋਣਾ ਚਾਹੁੰਦਾ ਹੈ, ਤੇ ਨਾਮ ਰਸ, ਨਾਮ ਦੇ ਰਸ ਨੂੰ ਪ੍ਰਾਪਤ ਕਰ। ਹਰ ਸੰਤੀ ਮੰਗਲ ਗਾਇਆ, ਉਹ ਹਰ ਸੰਤੀ ਦਾ ਕੀ ਭਾਵ ਹੈ? ਹਰੀ ਕਿੱਥੇ ਹੈ? ਸਤਿਪੁਰਸ਼ ਹੈ ਸੰਤਾਂ ਦੇ ਵਿੱਚ। ਹੁਣ ਸੰਤੀ ਮੰਗਲ ਗਾਇਆ, ਹੁਣ ਸੰਤਾਂ ਦੇ ਨਾਲ ਮੰਗਲ ਗਾਣੇ ਦਾ ਗਲਤ ਅਰਥ ਅਸੀਂ ਕੱਢਦੇ ਹਾਂ। ਕੀ ਕੱਢਦੇ ਹਾਂ? ਕਿ ਉਹ ਲੈ ਕਰਕੇ ਗੁਰਬਾਣੀ ਨੂੰ ਗਾਣਾ ਸ਼ੁਰੂ ਕਰ ਦਿੰਦੇ ਆ, ਇਹ ਬੜਾ ਹੀ ਅਧੂਰਾ ਅਰਥ ਹੈ। ਇਸ ਤਰੀਕੇ ਦੇ ਨਾਲ ਉਸ ਨਾਮ ਦੇ ਰਸ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਨਾਮ ਦਾ ਰਸ ਕੀ ਹੈ? ਇਹ ਰਸ ਕਿਉਂ ਕਿਹਾ ਹੈ? ਨਾਮ ਕਿਉਂ? ਨਾਮ ਹੈ ਆਵਾਜ਼ ਔਰ ਜੋਤ ਸਰੂਪ। ਹੁਣ ਜੋਤ ਸਰੂਪ ਹੈ ਤੇ ਆਤਮਾ ਕੀ ਹੈ? ਇਹਨੂੰ ਆਤਮਾ ਨੂੰ ਇਸਤਰੀ ਲਿੰਗ ਦੇ ਵਿੱਚ ਇਸ ਜਗਤ ਦੇ ਵਿੱਚ ਪ੍ਰਗਟ ਕੀਤਾ ਗਿਆ ਹੈ। ਯਾਨੀ ਕਿ ਇਹ ਇਸਤਰੀ ਲਿੰਗ ਯਾਨੀ ਕਿ ਉਸ ਪਰਮਾਤਮਾ ਦਾ ਅੰਸ਼ ਯਾਨੀ ਕਿ ਉਸਦੀ ਅਰਧਾਂਗਨੀ ਹੈ। ਇਸਨੇ ਉਸਦੇ ਪ੍ਰੀਤਮ ਦੇ ਵਿੱਚ ਲੀਨ ਹੋਣਾ ਹੈ। ਇਸਤਰੀ ਲਿੰਗ ਹੋਣ ਕਰਕੇ ਇਸ ਨੂੰ ਪਿਆਸਾ ਕਿਹਾ ਗਿਆ ਹੈ ਕਿ ਇਹ ਪਿਆਸੀ ਹੈ। ਹੁਣ ਪਿਆਸੀ ਦੀ ਭਾਵ ਜੋ ਹੈ ਕਿ ਪਿਆਸ ਕਿਵੇਂ ਬੁਝੇਗੀ? ਉਹ ਸਿਰਫ ਔਰ ਸਿਰਫ ਪਾਣੀ ਦੇ ਨਾਲ ਯਾਨੀ ਕਿ ਪੀਣ ਦੇ ਨਾਲ। ਹੁਣ ਇੱਥੇ ਪੀਣ ਵਾਲੀ ਗੱਲ ਕੀ ਹੈ? ਉਹਨਾਂ ਨੇ ਅੰਮ੍ਰਿਤ ਦਾ ਰਸ ਦਿੱਤਾ ਹੈ, ਨਾਮ ਦਾ ਰਸ ਦਿੱਤਾ ਹੈ। ਯਾਨੀ ਕਿ ਨਾਮ ਕੀ ਹੈ? ਉਹ ਆਵਾਜ਼ ਔਰ ਜੋਤ ਸਰੂਪ ਹੈ। ਯਾਨੀ ਕਿ ਉਸ ਪਰਮਾਤਮਾ ਦੀ ਆਵਾਜ਼ ਔਰ ਜੋਤ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਅੰਤਰ ਦੇ ਵਿੱਚ, ਤੇ ਯਾਨੀ ਕਿ ਇਸ ਰਸ ਨੂੰ ਤਾਂ ਹੀ ਪ੍ਰਾਪਤ ਕਰ ਪਾਓਗੇ ਜਿਸਲੇ ਸਤਿਗੁਰੂ ਦੇ ਉਪਦੇਸ਼ ਉੱਪਰ ਚੱਲੋਗੇ। ਮੰਗਲ ਗਾਇਆ, ਮੰਗਲ ਦਾ ਕੀ ਭਾਵ ਹੈ? ਹੁਣ ਮੰਗਲ ਕੀ ਹੈ? ਮੰਗਲ ਸਿਰਫ ਔਰ ਸਿਰਫ ਇੱਕੋ ਹੀ ਹੈ,